ਅੱਜ ਦੇ ਪ੍ਰਸੰਗ ਵਿੱਚ ਜੋ ਕਿ 19ਵੀਂ ਅਸ਼ਟਪਦੀ ਵਿੱਚ ਅਖੀਰਲੇ 4 ਅੰਕ ਅੱਜ ਪ੍ਰਸੰਗ ਵਿਚਾਰ ਅਧੀਨ ਹੈ। ਸਤਿਗੁਰੂ ਸਾਡੇ ਜੀਵਨ ਦੀ ਇੱਕ ਬੜੀ ਵੱਡੀ ਗਲਤੀ ਦਾ ਵਰਣਨ ਕਰ ਰਹੇ ਨੇ। ਉਹ ਸਾਰੀਆਂ ਗਲਤੀਆਂ ਨੂੰ, ਸਾਰੀਆਂ ਭੁੱਲਾਂ ਨੂੰ, ਸਾਰੇ ਪਾਪਾਂ ਨੂੰ ਇੱਕ ਥਾਂ ਤੇ ਇਕੱਠਾ ਕਰੀਏ। ਆਦਮੀ ਜਿੰਨੀਆਂ ਵੀ ਗਲਤੀਆਂ ਕਰ ਸਕਦਾ ਸਾਰੀਆਂ ਨੂੰ ਜੋੜ ਲਈਏ। ਸੰਸਾਰ ਵਿੱਚ ਜਿੰਨੀ ਪ੍ਰਕਾਰ ਦੇ ਗਲਤ ਕਾਰਜ ਹਨ ਉਹਨਾਂ ਸਾਰਿਆਂ ਨੂੰ ਇੱਕੋ ਥਾਂ ਤੇ ਜੋੜ ਦਈਏ। ਇੱਕ ਪਾਸੇ ਉਹ ਸਾਰੀਆਂ ਗਲਤੀਆਂ ਰੱਖੀਆਂ ਜਾਣ, ਇੱਕ ਪਾਸੇ ਇਹ ਗਲਤੀ ਰੱਖੀ ਜਾਏ ਜਿਹੜਾ ਅੱਜ ਜ਼ਿਕਰ ਕੀਤਾ ਹੈ, ਤੇ ਇੱਕੋ ਗਲਤੀ ਉਹਨਾਂ ਸਾਰੀਆਂ ਤੋਂ ਵੱਡੀ ਹੋ ਜਾਏਗੀ। ਉਹ ਕਿਹੜੀ ਭੁੱਲ ਹੈ, ਉਹ ਕਿਹੜੀ ਗਲਤੀ ਹੈ? ਸਤਿਗੁਰੂ ਨੇ ਇੱਕੋ ਪੰਕਤੀ ਵਿੱਚ ਕਹਿ ਦਿੱਤਾ, ਨਾਮ ਵਿਸਾਰ ਨਾਨਕ ਪਛਤਾਨਾ। ਭੁੱਲ ਜਾਣਾ ਸਭ ਤੋਂ ਵੱਡਾ ਪਾਪ, ਕਿਹਨੂੰ? ਆਪਣੇ ਆਪ ਨੂੰ ਤੇ ਆਪਣੇ ਬਣਾਉਣ ਵਾਲੇ ਨੂੰ, ਜਿਹਨੇ ਇਸ ਨੂੰ ਬਣਾਇਆ ਹੈ, ਜਿਹਦੇ ਵਿੱਚੋਂ ਇਹ ਜਨਮਿਆ ਹੈ, ਉਹਨੂੰ ਭੁੱਲਣਾ ਕਿੰਨਾ ਕੁ ਵੱਡਾ ਪਾਪ। ਕਿਉਂਕਿ ਇਹ ਬਣਤਰ ਉਸ ਤਰ੍ਹਾਂ ਦੀ ਨਹੀਂ। ਤੁਸੀਂ ਵੇਖੋ ਕਿ ਮਕਾਨ ਬਣਦਾ, ਬਣਾਉਣ ਵਾਲਾ ਚਲਾ ਜਾਂਦਾ, ਮਕਾਨ ਨੂੰ ਪਤਾ ਵੀ ਨਹੀਂ। ਮਕਾਨ ਦਾ ਤੇ ਬਣਾਉਣ ਵਾਲੇ ਦਾ ਰਿਸ਼ਤਾ ਨਾਤਾ ਕੋਈ ਗਹਿਰਾ ਨਹੀਂ ਹੈ। ਦੁਨੀਆਂ ਵਿੱਚ ਕਈ ਪ੍ਰਕਾਰ ਦੀਆਂ ਵਸਤੂਆਂ ਨੇ ਜਿਨ੍ਹਾਂ ਦਾ ਨਿਰਮਾਤਾ, ਜਿਨ੍ਹਾਂ ਦਾ ਬਣਾਉਣ ਵਾਲਾ ਉਹਦੇ ਤੋਂ ਅਲਹਿਦਾ ਹੋ ਜਾਂਦਾ। ਇਸ ਕਰਕੇ ਉਸ ਬਣੀ ਹੋਈ ਚੀਜ਼ ਨੂੰ ਬਣਾਉਣ ਵਾਲੇ ਨੂੰ ਯਾਦ ਕਰਨ ਦੀ ਕੋਈ ਲੋੜ ਨਹੀਂ। ਇੱਕ ਕੱਪੜਾ ਜਿਸ ਦਰਜੀ ਨੇ ਬਣਾਇਆ, ਉਸ ਕੱਪੜੇ ਨੂੰ ਦਰਜੀ ਨੂੰ ਬਣਾਉਣ ਯਾਦ ਕਰਨ ਦੀ ਕੋਈ ਲੋੜ ਨਹੀਂ। ਇੱਕ ਮਕਾਨ ਜਿਸ ਇੰਜੀਨੀਅਰ ਨੇ ਬਣਾਇਆ, ਮਕਾਨ ਨੂੰ ਉਹਦੀ ਲੋੜ ਨਹੀਂ, ਕਿਉਂਕਿ ਦੋਵਾਂ ਦੇ ਵਿੱਚ ਫਰਕ ਬੜਾ ਹੈ। ਬਣਾਉਣ ਵਾਲਾ ਮਾਸ ਮਿੱਟੀ ਦਾ ਬਣਿਆ, ਉਹਦੇ ਵਿੱਚ ਜਿੰਦ ਹੈ, ਉਹਦੇ ਵਿੱਚ ਸਵਾਸ ਨੇ, ਤੇ ਮਕਾਨ ਬਣਿਆ ਇੱਟਾਂ ਦਾ, ਸਾਂਝ ਕੋਈ ਨਹੀਂ ਹੈ। ਪਰ ਜਿਸ ਅਕਾਲ ਪੁਰਖ ਨੇ ਸਾਨੂੰ ਘੜਿਆ ਉਹਦੇ ਵਿੱਚ ਤੇ ਸਾਡੇ ਵਿੱਚ, ਇਹ ਕਹੀਏ ਵੀ ਸਾਂਝ ਬੜੀ, ਇਹ ਵੀ ਗਲਤੀ ਹੋਵੇਗੀ। ਸਾਂਝ ਸ਼ਬਦ ਵੀ ਛੋਟਾ ਰਹਿ ਜਾਂਦਾ, ਉਹਦੇ ਨਾਲ ਸਾਡੀ ਸਾਂਝ ਨਹੀਂ, ਇੱਕ ਸਾਰਤਾ ਹੈ। ਇੱਕ ਸਾਰਤਾ ਦਾ ਮਤਲਬ ਜਿਵੇਂ ਦਾ ਉਹ ਹੈ ਉਵੇਂ ਦੇ ਅਸੀਂ ਉਹਦੇ ਤੋਂ ਵੱਖ ਹੋ ਹੀ ਨਹੀਂ ਸਕਦੇ। ਉਹ ਸਾਡੇ ਵਿੱਚ ਵਹਿ ਰਿਹਾ, ਅਸੀਂ ਉਹਦੇ ਵਿੱਚ ਵਹਿ ਰਹੇ ਹਾਂ। ਤੇ ਜਿਨ੍ਹਾਂ ਪੈਰਾਂ ਤੇ ਮਨੁੱਖ ਖੜਾ ਹੈ, ਤੁਸੀਂ ਵੇਖੋਗੇ ਜਦੋਂ ਤੁਰਨਾ ਹੋਵੇ ਤੇ ਪੈਰਾਂ ਦਾ ਧਿਆਨ ਕਰਨਾ ਪੈਂਦਾ। ਧਿਆਨ ਤੋਂ ਬਿਨਾਂ ਪੈਰ ਚੁੱਕਿਆ ਨਹੀਂ ਕਿ ਠੇਡਾ ਲੱਗਾ ਨਹੀਂ, ਧਿਆਨ ਕਰੋ, ਕਿਉਂਕਿ ਪੈਰਾਂ ਨੇ ਤੁਰਨਾ, ਸਰੀਰ ਨੂੰ ਚੁੱਕ ਕੇ ਲੈ ਕੇ ਜਾਣਾ। ਧਿਆਨ ਤੋਂ ਬਿਨਾਂ ਇੱਕ ਵੀ ਪੈਰ ਸੱਟ ਦਾ ਕਾਰਨ ਬਣਦਾ, ਦਰਦ ਦਾ ਕਾਰਨ ਬਣਦਾ। ਜਿਸ ਪਰਮਾਤਮਾ ਦੇ ਉੱਤੇ ਅਸੀਂ ਖੜੇ ਹਾਂ ਉਹਦਾ ਧਿਆਨ ਨਾ ਕੀਤਾ ਤੇ ਫਿਰ ਸੱਟਾਂ ਹੀ ਨੇ ਜ਼ਿੰਦਗੀ ਵਿੱਚ, ਹੋਰ ਕੀ ਆਵੇਗਾ? ਜਿਹਦੇ ਉੱਤੇ ਤੁਰ ਰਹੇ ਹਾਂ ਪੈਰਾਂ ਦਾ ਧਿਆਨ ਕੋਈ ਨਹੀਂ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਵੇਖ ਕੇ ਤੁਰੀ। ਵੇਖ ਕੇ ਤੁਰਨ ਦਾ ਮਤਲਬ ਧਿਆਨ ਨਾਲ ਤੁਰੀ, ਧਿਆਨ ਵਿੱਚੋਂ ਨਿਕਲਿਆ ਨਹੀਂ ਕਿ ਠੇਡਾ ਲੱਗਾ ਨਹੀਂ। ਦਰਦ ਸਰੀਰ ਨੂੰ ਹੋਏਗੀ, ਚੋਟ ਪੈਰਾਂ ਨੂੰ ਲੱਗੇਗੀ। ਸਤਿਗੁਰੂ ਕਹਿੰਦੇ ਤੇਰਾ ਨਾਮ ਆਧਾਰ ਹੈ। ਆਧਾਰ ਦੇ ਅਰਥ ਨੇ ਪੈਰ, ਨੀ ਸਾਚ ਨਾਮ ਆਧਾਰ ਮੇਰਾ, ਗੁਰੂ ਅਮਰਦਾਸ ਜੀ ਕਹਿੰਦੇ। ਇੱਥੇ ਇਹ ਨਹੀਂ ਕਹਿ ਰਹੇ ਵੀ ਨਾਮ ਕੋਈ ਵੱਖਰੀ ਚੀਜ਼ ਹੈ ਉਹਨੂੰ ਤੂੰ ਯਾਦ ਕਰ। ਸਤਿਗੁਰੂ ਇਹ ਕਹਿੰਦੇ ਨੇ ਇਹ ਤੇਰੇ ਪੈਰ ਨੇ। ਇਹ ਸ਼ਬਦ ਥੋੜੇ ਜਿਹਾ ਬੇਅਦਬੀ ਵਾਚਕ ਨਾ ਲੱਗਣ, ਉਦਾਹਰਨ ਮੈਂ ਦੇ ਰਿਹਾ ਵੀ ਪੈਰ ਨੇ। ਪੈਰ ਦਾ ਮਤਲਬ ਨੀਂਹ, ਨੀਂਹ ਦਾ ਮਤਲਬ ਆਧਾਰ। ਉਹਦੇ ਉੱਤੇ ਅਸੀਂ ਖੜੇ ਹਾਂ ਤੇ ਤੁਰਨ ਲੱਗਿਆਂ ਪੈਰ ਦਾ ਧਿਆਨ ਜ਼ਰੂਰ ਚਾਹੀਦਾ ਹੈ ਤੇ ਪੈਰਾਂ ਨੂੰ ਅਸੀਂ ਬਚਾ ਕੇ ਰੱਖਣੇ। ਇਸੇ ਤਰ੍ਹਾਂ ਅਕਾਲ ਪੁਰਖ ਤੇ ਸਾਡਾ ਸਾਰਾ ਜੀਵਨ ਖੜਾ ਹੈ। ਤੇ ਆਪਣੇ ਪੈਰਾਂ ਨੂੰ ਭੁੱਲ ਕੇ ਅਸੀਂ ਜਦੋਂ ਤੁਰਨੇ ਆ, ਰੱਬ ਨੂੰ ਭੁੱਲ ਕੇ ਤੁਰਨੇ ਆ, ਫਿਰ ਠੇਡੇ ਆਪਣੇ ਆਪ ਲੱਗਣੇ ਨੇ, ਕਿਸੇ ਤੋਂ ਪੁੱਛਣ ਦੀ ਲੋੜ ਹੀ ਨਹੀਂ ਹੈ। ਇਸ ਕਰਕੇ ਸਾਰੇ ਪਾਪ ਇਹਦੇ ਵਿੱਚ ਲੁਕੇ ਬੈਠੇ ਨੇ, ਭੁੱਲ ਜਾਣਾ। ਸਤਿਗੁਰੂ ਕਹਿੰਦੇ ਵਿਸਾਰੀ ਨਾ, ਬਸ ਇੱਕੋ ਹੀ ਜੀਵਨ ਦੀ ਦਵਾਈ ਹੈ ਜਪ, ਇਸ ਕਰਕੇ ਕਿ ਵਿਸਰੇ ਨਾ। ਹੁਣ ਉਹਨਾਂ ਚੀਜ਼ਾਂ ਨੂੰ ਗੁਰਬਾਣੀ ਦੇ ਵਿੱਚ ਉਲੇਖਿਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੱਸਿਆ ਗਿਆ ਕਿ ਕਿਹੜੇ ਕੰਮ ਕਰਨ ਦੇ ਨਾਲ ਤੂੰ ਭੁੱਲੇ ਨਾ, ਕਿਉਂਕਿ ਸਿੱਧਾ ਨਹੀਂ ਉਹ ਯਾਦ ਆਉਂਦਾ। ਜੇ ਕੋਈ ਵਿਚਾਰਵਾਨ ਸਮਝਾ ਦੇ ਉਹਨੂੰ ਚੇਤੇ ਕਰੋ, ਤੁਸੀਂ ਕੋਈ ਲੇਖ ਪੜ੍ਹ ਲਵੋ ਕਿ ਰੱਬ ਨੂੰ ਯਾਦ ਕਰੋ, ਜੋ ਮਰਜ਼ੀ ਕਰ ਲਈਏ ਚੇਤੇ ਵਿੱਚੋਂ ਨਿਕਲ ਜਾਏਗਾ, ਯਾਦ ਨਹੀਂ ਆਏਗਾ। ਯਾਦ ਕਰਨ ਦੇ ਦੋ ਹੀ ਸਾਧਨ ਦੱਸੇ ਸਤਿਗੁਰੂ ਨੇ, ਕਹਿੰਦੇ ਸਭ ਤੋਂ ਪਹਿਲਾਂ ਉਹਨਾਂ ਦੇ ਕੋਲ ਬਹੁ ਜਿਨ੍ਹਾਂ ਦੀ ਯਾਦ ਵਿੱਚ ਵਹਿੰਦਾ ਪਿਆ, ਇਹ ਸਭ ਤੋਂ ਪਹਿਲਾ ਕੰਮ ਹੈ। ਦੂਜਾ ਕਿਹਾ ਵੀ ਨਾਮ ਜਪ, ਗੁਰਬਾਣੀ ਪੜ੍ਹ, ਸਿੱਖੀ ਕਮਾ। ਪਹਿਲਾਂ ਕਈ ਸਾਧ ਸੰਗਤ, ਇਹ ਬੜੀ ਜ਼ਰੂਰੀ ਹੈ ਅਤੇ ਬੜੀ ਵਿਗਿਆਨਕ ਹੈ, ਖਿਆਲ ਰੱਖਣਾ। ਮੈਂ ਥੋੜ੍ਹੀਆਂ ਜਿਹੀਆਂ ਉਦਾਹਰਨਾਂ ਦੇ ਦਿਆਂ, ਕਿਉਂ ਵਾਰ ਵਾਰ ਕਹਿੰਦੇ ਨੇ ਸਾਧ ਕੈ ਸੰਗ ਨਹੀਂ ਕਛ ਕਾਲ, ਇਹਦਾ ਕੀ ਕਾਰਨ ਹੈ? ਸਾਧੂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਕਿਉਂ ਕਹੀ ਹੈ? ਇਹਦਾ ਇੱਕ ਬੜਾ ਵੱਡਾ ਸਰੀਰਕ ਵਿਗਿਆਨ ਹੈ, ਤੁਸੀਂ ਧਿਆਨ ਦੇਣਾ। ਤੁਸੀਂ ਕਦੀ ਵੇਖਣਾ ਕਿ ਇੱਕ ਆਦਮੀ ਕੋਲ ਅਸੀਂ ਗਏ, ਉਹਦੇ ਕੋਲ ਬੈਠੇ, ਤੇ ਉਸ ਆਦਮੀ ਨੂੰ ਨੀਂਦ ਆ ਰਹੀ ਸੀ, ਵਿੱਚ ਵਿੱਚ ਉਦਾਸੀ ਉਬਾਸੀਆਂ ਲੈਂਦਾ ਸੀ, ਉਹਦੀਆਂ ਅੱਖਾਂ ਨਿੰਦਰਾਵਲੀਆਂ ਸਨ, ਕਦੀ ਕਦੀ ਝੋਕਾ ਭਰਦਾ ਸੀ ਜਿਵੇਂ ਸੌਂਦਾ। ਤੁਸੀਂ ਵੇਖੋ ਕਿ ਥੋੜੇ ਸਮੇਂ ਵਿੱਚ ਜਿਹੜੀ ਨੀਂਦ ਉਹਨੂੰ ਆ ਰਹੀ ਸੀ ਉਹ ਸਾਨੂੰ ਘੇਰਨ ਲੱਗ ਪਈ, ਵੇਖ ਕੇ ਨੀਂਦ ਆ ਜਾਏਗੀ ਉਹਦੇ ਵੱਲੋਂ। ਕਿਉਂ? ਕਾਰਨ ਕੀ ਹੈ? ਕਿਉਂਕਿ ਜਦੋਂ ਸਰੀਰ ਦੇ ਕੋਲ ਸਰੀਰ ਬਹਿੰਦਾ ਹੈ ਤੇ ਭਾਵੇਂ ਅਸੀਂ ਨਾ ਵੀ ਚਾਹੀਏ, ਇੱਕ ਸਰੀਰ ਦੂਜੇ ਸਰੀਰ ਦੀਆਂ ਤਰੰਗਾਂ ਨੂੰ ਖਿੱਚ ਲੈਂਦਾ ਹੈ ਆਪਣੇ ਵੱਲ, ਪੀਂਦਾ ਉਹਨਾਂ ਨੂੰ। ਇਸੇ ਕਰਕੇ ਤੁਸੀਂ ਵੇਖੋਗੇ ਜਦੋਂ ਅਸੀਂ ਬੱਸਾਂ ਵਿੱਚ ਸਫ਼ਰ ਕਰਨੇ ਆ, ਉਹਦੇ ਅੱਗੇ ਲਿਖਿਆ ਹੋਵੇਗਾ ਵੀ ਜੇ ਕਿਸੇ ਨੇ ਸੌਣਾ ਤੇ ਆ ਡਰਾਈਵਰ ਦੇ ਨਾਲ ਦੀ ਜਿਹੜੀ ਇੱਕ ਦੋ ਤੇ ਤਿੰਨ ਨੰਬਰ ਸੀਟ ਹੈ ਇਹਦੇ ਤੇ ਕੋਈ ਨਾ ਸਵੇ, ਪਿੱਛੇ ਜਾ ਕੇ ਸੌ। ਪੁੱਛੀਏ ਜੀ ਇਹਦਾ ਕੀ ਕਾਰਨ ਹੈ, ਡਰਾਈਵਰ ਦਾ ਇਹਦੇ ਨਾਲ ਕੀ ਸੰਬੰਧ? ਕਿਉਂਕਿ ਜੇ ਉਹਦੇ ਨਾਲ ਦੀ ਸੀਟ ਤੇ ਕੋਈ ਆਦਮੀ ਸੌਂਦਾ ਹੈ ਤੇ ਉਹਦੀਆਂ ਤਰੰਗਾਂ ਡਰਾਈਵਰ ਨੂੰ ਪ੍ਰਭਾਵਿਤ ਕਰਦੀਆਂ ਨੇ, ਉਹ ਵੀ ਸੌਂ ਸਕਦਾ ਉਹਦੇ ਵੱਲੋਂ। ਵੇਖ, ਸਰੀਰਾਂ ਦਾ ਇੰਨਾ ਜੋੜ ਹੈ ਆਪਸ ਵਿੱਚ, ਐਵੇਂ ਨਹੀਂ ਕਿ ਆ ਸੰਗਤ ਵੇਖ ਕੇ ਕਰੀ। ਜ਼ਰੂਰੀ ਨਹੀਂ ਅਸੀਂ ਕਿਸੇ ਨਾਲ ਬੋਲੀਏ, ਮਿੱਤਰਤਾ ਪਾਈਏ, ਵਾਰਤਾਲਾਪ ਕਰੀਏ, ਬਹਿਣ ਨਾਲ ਵੀ ਕੁਨੈਕਸ਼ਨ ਹੁੰਦਾ, ਸਰੀਰਾਂ ਦਾ ਸੰਬੰਧ ਬਣਦਾ। ਤੇ ਸੱਚਾਈ ਇਹ ਕਹਾਂ, ਬੋਲਣ ਨਾਲ ਕੋਈ ਸੰਬੰਧ ਨਹੀਂ ਹੁੰਦਾ, ਬਹਿਣ ਨਾਲ ਹੀ ਸੰਬੰਧ ਹੁੰਦਾ। ਬੋਲਣ ਨਾਲ ਸੰਬੰਧ ਨਹੀਂ ਬਣਦੇ, ਬੜੇ ਘੱਟ ਨੇ, ਨਾ ਬੋਲਣ ਨਾਲ ਨਾ ਕਿਸੇ ਹੋਰ ਤਰੀਕੇ ਨਾਲ। ਜਿਹੜੇ ਗਹਿਰੇ ਸੰਬੰਧ ਨੇ ਉਹ ਚੁੱਪ ਕਰਕੇ ਬਹਿਣ ਨਾਲ ਬਣਦੇ ਨੇ, ਜੇ ਕਿਸੇ ਨੂੰ ਸਮਝ ਆ ਜਾਏ। ਜਿਹੜੇ ਬਹੁਤ ਘੱਟ ਬੋਲਦੇ ਨੇ ਉਹਨਾਂ ਦੇ ਸੰਬੰਧ ਬਹੁਤ ਗਹਿਰੇ ਹੋ ਜਾਂਦੇ ਨੇ ਸਾਧ ਸੰਗਤ ਵਿੱਚ ਗੁਰਮੁਖਾਂ ਨਾਲ, ਜਿਹੜੇ ਬਹੁਤੇ ਬੋਲਦੇ ਨੇ ਉਹਨਾਂ ਦੇ ਸੰਬੰਧ ਨਹੀਂ ਬਣਦੇ। ਇਸ ਕਰਕੇ ਸਰੀਰਾਂ ਦਾ ਸਰੀਰਾਂ ਨਾਲ ਸੰਬੰਧ ਹੈ, ਇੱਕ ਸਰੀਰ ਨੂੰ ਨੀਂਦ ਆਉਂਦੀ, ਦੂਜਾ ਕੋਲ ਪਵੇ ਉਹਨੂੰ ਨੀਂਦ ਆਵੇਗੀ। ਇੱਕ ਸਰੀਰ ਪ੍ਰਸ਼ਾਦਾ ਛਕ ਰਿਹਾ, ਦੂਜੇ ਨੂੰ ਭੁੱਖ ਨਹੀਂ ਲੱਗੀ ਤੇ ਉਹਨੂੰ ਵੇਖ ਕੇ ਅੰਦਰ ਭੁੱਖ ਜਾਗ ਪੈਗੀ। ਇਹ ਮੈਂ ਸਿਰਫ ਇੱਕ ਦੋ ਉਦਾਹਰਨਾਂ ਦਿੱਤੀਆਂ ਨੇ, ਇਹ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਸੰਕੇਤ ਮਿਲਦੇ ਨੇ ਸਰੀਰਾਂ ਦੇ ਸੰਬੰਧ ਵਿੱਚ, ਕਿ ਉਹ ਇੱਕ ਤੋਂ ਦੂਜੇ ਨੂੰ ਪਕੜਦੇ ਨੇ। ਇਸ ਕਰਕੇ ਸਤਿਗੁਰੂ ਨੇ ਕਿਹਾ ਕਿ ਜੀਵਨ ਦੀ ਸਭ ਤੋਂ ਵੱਡੀ ਗਲਤੀ ਭੁੱਲ ਜਾਣਾ, ਇਹਨੂੰ ਸੁਧਾਰਨ ਵਾਸਤੇ ਇੱਕੋ ਤਰੀਕਾ ਸਭ ਤੋਂ ਕਾਰਗਰ ਹੈ, ਕੋਲ ਉਹਨਾਂ ਦੇ ਬਹੁ ਜਿਨ੍ਹਾਂ ਨੂੰ ਯਾਦ ਪਿਆ ਆਉਂਦਾ ਹੈ, ਕਿਉਂਕਿ ਉਹਨਾਂ ਦੀਆਂ ਤਰੰਗਾਂ ਉਹਨਾਂ ਦਾ ਸਰੀਰ ਤੇਰੇ ਨਾਲ ਜੁੜੇਗਾ, ਸੰਬੰਧ ਬਣੇਗਾ, ਤੇ ਫਿਰ ਤੈਨੂੰ ਬਿਨਾਂ ਯਤਨ ਤੋਂ ਨਾ ਜਪ ਨਾ ਤਪ ਨਾ ਘਾਲਣਾ ਕੁਝ ਵੀ ਨਹੀਂ, ਕੁਝ ਕੀਤਾ ਹੀ ਨਹੀਂ, ਸਾਧ ਕੈ ਸੰਗ ਨਹੀਂ ਕਛ ਕਾਲ, ਬਸ ਬੈਠੇ ਕੋਲ। ਇਸ ਕਰਕੇ ਜਿੱਥੇ ਤੁਸੀਂ ਬੈਠਦੇ ਹੋ, ਭਾਵੇਂ ਇਹਦੇ ਵਿੱਚ ਕਈ ਪ੍ਰਕਾਰ ਦੇ ਸਰੀਰ ਹੁੰਦੇ ਨੇ, ਕਿਉਂਕਿ ਇਹ ਆਮ ਸੰਗਤ ਹੈ, ਇਹਦੇ ਵਿੱਚੋਂ ਫਿਰ ਸਤ ਸੰਗਤ ਚੁਣੀ ਜਾਂਦੀ, ਖਿਆਲ ਰੱਖਣਾ। ਗੁਰੂ ਸਾਹਿਬ ਨੇ ਸਤ ਸੰਗਤ ਦਾ ਕੰਸੈਪਟ ਬੜਾ ਲੰਮਾ ਦਿੱਤਾ ਹੈ, ਸਿਰਫ ਇਥੋਂ ਤੱਕ ਸੀਮਤ ਨਹੀਂ ਕਿ ਜਿੱਥੇ ਦੀਵਾਨ ਸੱਜਦਾ ਹੈ ਉਹ ਹੀ ਸਤ ਸੰਗਤ, ਉਹਦੇ ਵਿੱਚੋਂ ਤੇ ਵੱਖਰੇ ਵੱਖਰੇ ਹੀਰੇ ਚੁਣੇ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਪਾਸੇ ਤੇ ਇਕੱਠੇ ਕਰ ਦਿੱਤਾ ਜਾਂਦਾ, ਫਿਰ ਉਹ ਆਪਣਾ ਕੰਮ ਕਰਦੇ ਇੱਥੇ ਤੇ ਹਰ ਤਰ੍ਹਾਂ ਦਾ ਆ ਸਕਦਾ ਨਾ ਆਦਮੀ, ਇੱਕ ਬੜੇ ਚਿਰ ਦਾ ਆਉਂਦਾ ਹੈ ਉਹਦੇ ਅੰਦਰ ਕਿਰਪਾ ਹੋ ਗਈ, ਇੱਕ ਪਹਿਲੇ ਦਿਨ ਆਇਆ। ਇਹਦੇ ਵਿੱਚ ਲਾਭ ਵੀ ਇਹ ਹੈ ਕਿ ਜਿਹੜੇ ਬਹੁਤ ਚਿਰ ਦੇ ਆਏ ਨੇ ਉਹਨਾਂ ਵਿੱਚ ਜਿਹੜੀਆਂ ਬਰਕਤਾਂ ਨੇ ਉਹ ਪਹਿਲੇ ਦਿਨ ਆਇਆਂ ਨਾਲ ਸੰਪਰਕ ਕਰ ਲੈਣ, ਸਾਂਝ ਬਣਾ ਲੈਣ, ਉਹਨਾਂ ਦਾ ਵੀ ਭਾਗ ਜਿਹੜਾ ਉੱਚਾ ਹੁੰਦਾ ਚਲਾ ਜਾਏ। ਇਹ ਬਰਕਤ ਸਾਰੀ ਗੁਰੂ ਦੀ ਹੈ। ਇਸ ਕਰਕੇ ਜਿਸ ਥਾਂ ਤੇ ਤੁਸੀਂ ਬਹਿੰਦੇ ਹੋ ਇਹਦੇ ਵਰਗਾ ਕੋਈ ਤਪ ਅਸਥਾਨ ਨਹੀਂ। ਸੰਗਤ ਵਿੱਚ ਬਹਿਣਾ ਇਹਦੇ ਜਿੰਨਾ ਵੱਡਾ ਕੋਈ ਆਸ਼ਰਮ ਨਹੀਂ, ਇਹਦੇ ਜਿੰਨੀ ਵੱਡੀ ਕੋਈ ਸਮਾਧੀ ਨਹੀਂ। ਜੇ ਇਹਨੂੰ ਕੋਈ ਅਖਤਿਆਰ ਕਰ ਲੈ ਜਾਚ ਆ ਜਾ ਬਹਿਣ ਦੀ ਵਿੱਚ, ਤਾਂ ਇੱਥੇ ਬਹੁਤ ਕੁਝ ਵਰਤਦਾ ਹੈ। ਤੁਸੀਂ ਕਦੀ ਧਿਆਨ ਕਰੋ ਕਿ ਇੱਕ ਥਾਂ ਤੇ 20 ਸਾਲ ਤੋਂ ਦੀਵਾਨ ਸੱਜਦਾ ਹੈ, ਕਦੀ ਸੋਚੋ ਵੀ 20 ਸਾਲਾਂ ਵਿੱਚ ਉੱਥੇ ਕਿੰਨੀ ਬਾਣੀ ਪੜ੍ਹੀ ਗਈ ਹੋਵੇਗੀ, ਕਿੰਨੀ ਵਾਰੀ ਜਪਜੀ ਸਾਹਿਬ ਪੜ੍ਹਿਆ ਗਿਆ, ਹਜ਼ਾਰਾਂ ਵਾਰੀ, ਲੱਖਾਂ ਵਾਰੀ। ਉੱਥੇ ਹਰ ਰੋਜ਼ ਜੇ 200 ਸਰੀਰ ਵੀ ਬਹਿੰਦਾ ਹੈ ਤੇ 20 ਸਾਲਾਂ ਵਿੱਚ ਕਿੰਨੇ ਸਰੀਰ ਬਣੇ, ਉਹਨਾਂ ਦੀਆਂ ਸਾਰੀਆਂ ਤਰੰਗਾਂ ਜਿਹੜੀਆਂ ਨੇ ਨਾਮ ਦੀਆਂ ਉੱਥੇ ਲੁਕੀਆਂ ਪਈਆਂ ਨੇ। ਐਵੇਂ ਨਹੀਂ ਇਹ ਥਾਂ ਪਵਿੱਤਰ, ਇਹਦੇ ਵਿੱਚ ਬਰਕਤ ਹੈ, ਥਾਂ ਹੈ। ਇਸ ਕਰਕੇ ਸਤ ਸੰਗਤ ਦਾ ਬਹੁਤ ਵੱਡਾ ਮੈਂ ਬੇਨਤੀ ਜਿਹੜਾ ਵਿਸ਼ਾ ਲੈ ਰਿਹਾ ਸੀ, ਯਾਦ ਕਰਨ ਦਾ ਸਭ ਤੋਂ ਵੱਡਾ ਸਾਧਨ ਹੈ ਸਾਧ ਸੰਗਤ, ਤੇ ਇਹਦੇ ਤੋਂ ਅੱਗੇ ਹੈ ਫਿਰ ਨਿਤਨੇਮ ਬਾਣੀ ਪੜ੍ਹਨੀ ਤੇ ਸਿਮਰਨ ਕਰਨਾ। ਇਹ ਦੋ ਚੀਜ਼ਾਂ ਸਤਿਗੁਰੂ ਨੇ ਸਾਨੂੰ ਦਿੱਤੀਆਂ। ਕਹਿਣ ਲੱਗੇ ਖਿਆਲ ਕਰੀ, ਹੁਣ ਉਹ ਚੀਜ਼ਾਂ ਦੱਸਦੇ ਨੇ ਜਿਨ੍ਹਾਂ ਦੇ ਨਾਲ ਸਾਨੂੰ ਭੁੱਲਦਾ, ਜਿਨ੍ਹਾਂ ਨਾਲ ਸਾਨੂੰ ਚੇਤਾ ਨਿਕਲ ਜਾਂਦਾ ਪਰਮਾਤਮਾ ਦਾ, ਔਰ ਇਹਨਾਂ ਚੀਜ਼ਾਂ ਦਾ ਖੰਡਨ ਨਹੀਂ ਕਰ ਰਹੇ, ਇਹਨਾਂ ਦੇ ਵਿੱਚ ਰਹਿ ਕੇ ਯਾਦ ਕਰਨ ਦੀ ਕਲਾ ਸਿਖਾ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਹਜ਼ੂਰ ਕਹਿੰਦੇ ਸੰਗ ਨਾ ਚਾਲਸ ਤੇ ਰਹਿ ਧਨਾ। ਸਭ ਤੋਂ ਪਹਿਲਾਂ ਮਨੁੱਖ ਕਿਹਨੂੰ ਵੇਖ ਕੇ ਭੁੱਲਦਾ? ਧਨ ਨੂੰ ਵੇਖ ਕੇ, ਮਾਇਆ ਦੇ ਧਿਆਨ ਵਿੱਚ ਰਹਿੰਦਾ। ਹੁਣ ਇਹ ਮਾਇਆ ਕਈ ਪ੍ਰਕਾਰ ਦੀ ਹੈ, ਸਤਿਗੁਰੂ ਨੇ ਕਈ ਥਾਵਾਂ ਤੇ ਗਿਣੀ, ਰੋਕਿਆ ਨਹੀਂ। ਕਹਿੰਦੇ ਜਿੱਦਣ ਤੂੰ ਇਹਨੂੰ ਵੇਖ ਕੇ ਭੁੱਲੇ ਨਾ ਉਦਣ ਵਰਤ ਲਈ, ਉਸ ਤੋਂ ਪਹਿਲਾਂ ਤੂੰ ਇਹਦੀ ਵਰਤੋਂ ਨਾ ਕਰੀ, ਬਚ ਕੇ। ਸਤਿਗੁਰੂ ਨੇ ਮਕਾਨ ਦੀ ਮਾਇਆ, ਇਸਤਰੀ ਮਾਇਆ, ਚੇਤਨ ਮਾਇਆ, ਰਿੱਧੀਆਂ ਸਿੱਧੀਆਂ ਦੀ ਮਾਇਆ ਕਈ ਪ੍ਰਕਾਰ ਦੀ ਗਿਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਦੇ ਵਿੱਚ ਸਾਹਿਬ ਕਹਿੰਦੇ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਮਕਾਨ ਬੜਾ ਸੋਹਣਾ ਹੈ, ਵਿੱਚੋਂ ਸੁਗੰਧੀਆਂ ਆਉਂਦੀਆਂ ਨੇ, ਬੜਾ ਸੋਹਣਾ ਚਮਕਦਾ ਹੈ। ਇਹ ਇੱਕ ਪ੍ਰਕਾਰ ਦੀ ਮਾਇਆ ਹੈ। ਦੂਸਰਾ ਰਾਗ ਰੰਗ ਵੇਖਣੇ, ਮੋਹਣੀ ਤਾਂ ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਓ। ਤੀਜੀ ਮਾਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਹੀ, ਕਹਿੰਦੇ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਓ, ਕੋਲ ਤਾਕਤ ਹੋਈ ਅਹੁਦਾ ਹੋਇਆ। ਇਹ ਵੀ ਇੱਕ ਮਾਇਆ। ਤੇ ਇੱਕ ਚੌਥੀ ਪ੍ਰਕਾਰ ਦੀ ਮਾਇਆ ਜਿਸ ਨੂੰ ਕਹਿੰਦੇ ਨੇ ਈਸ਼ਵਰੀ ਹੈ ਮਾਇਆ, ਪਹਿਲੀ ਜੜ ਮਾਇਆ, ਜਿਹੜੀਆਂ ਚੀਜ਼ਾਂ ਵਿੱਚ ਜਿੰਦ ਨਹੀਂ ਹੁੰਦੀ ਪਰ ਉਂਝ ਖਰੀਦੀਆਂ ਜਾਂਦੀਆਂ ਨੇ, ਜਿਵੇਂ ਗੱਡੀਆਂ, ਕੱਪੜੇ, ਸੋਨਾ, ਇਹ ਸਾਰੀ ਜੜ ਮਾਇਆ ਪਹਿਲੀ ਪ੍ਰਕਾਰ ਦੀ। ਅਗਲੀ ਮਾਇਆ ਚੇਤਨ ਮਾਇਆ, ਸਰੀਰਾਂ ਦੀ ਮਾਇਆ, ਸੁੰਦਰਤਾ ਦੀ ਮਾਇਆ। ਇਹਦੇ ਤੋਂ ਅਗਲੀ ਹੈ ਸਾਧ ਸੰਗਤ ਰਾਜ ਸੀ ਮਾਇਆ, ਤਾਕਤ ਕੋਲ ਹੋਵੇ ਜੋ ਕਹੀਏ ਉਸੇ ਵੇਲੇ ਹੋ ਜਾਏ। ਕੋਈ ਆਦਮੀ ਆਇਆ ਜਿਹਦਾ ਕੰਮ ਨਹੀਂ ਸੀ ਹੁੰਦਾ, ਇੱਕ ਫੋਨ ਚੁੱਕਿਆ ਤੇ ਕਿਹਾ ਜੀ ਹੁਣੇ ਹੋਣਾ ਚਾਹੀਦਾ, ਅੱਗੋਂ ਉਸੇ ਵੇਲੇ ਹੋ ਗਿਆ, ਅੰਦਰ ਇੱਕ ਹੰਕਾਰ ਦੀ ਬੀਜ ਸ਼ੁਰੂ ਹੋਇਆ। ਇਹ ਵੀ ਇੱਕ ਮਾਇਆ ਹੈ। ਤੇ ਚੌਥੀ ਪ੍ਰਕਾਰ ਦੀ ਮਾਇਆ ਜਿਹੜਾ ਇਹਨਾਂ ਤਿੰਨਾਂ ਨੂੰ ਪਾਰ ਕਰ ਜਾਂਦਾ ਹੈ ਉਹਦੀ ਜ਼ਿੰਦਗੀ ਵਿੱਚ ਆਉਂਦੀ, ਪਹਿਲਾਂ ਨਹੀਂ ਆਉਂਦੀ। ਜਿਹੜਾ ਇਹਨਾਂ ਤਿੰਨਾਂ ਨੂੰ ਲੰਘ ਜਾਏ ਉਹਦੀ ਜ਼ਿੰਦਗੀ ਵਿੱਚ ਚੌਥੀ ਪ੍ਰਕਾਰ ਦੀ ਮਾਇਆ, ਉਹ ਕਿਹੜੀ? ਉਹਨੂੰ ਕਹਿੰਦੇ ਨੇ ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ। ਹੁਣੇ ਚਿਤਵਿਆ ਸੀ ਉਸੇ ਵੇਲੇ ਹੋ ਗਿਆ। ਇਹ ਵੀ ਮਾਇਆ, ਖਿਆਲ ਰੱਖਣਾ ਕਿਤੇ ਭੜਕ ਨਾ ਜਾਣਾ, ਇਹ ਵੀ ਹੋ ਸਕਦਾ। ਕਿਤੇ ਕਿਤੇ ਇਹ ਸੁਭਾਵਕ ਵਰਤੇ ਤੇ ਕੋਈ ਗੱਲ ਨਹੀਂ, ਕੁਦਰਤੀ ਵਰਤ ਜਾਏ ਤੇ ਕੋਈ ਨੁਕਸਾਨ ਨਹੀਂ, ਪਰ ਜਦੋਂ ਇਹਨੂੰ ਮਿੱਥ ਕੇ ਆਦਮੀ ਕਰਦਾ ਨਾ, ਉਦੋਂ ਇਹ ਨੁਕਸਾਨ ਕਰਦੀ ਹੈ। ਆਦਮੀ ਰੱਬ ਤੋਂ ਦੂਰ ਚਲਾ ਜਾਂਦਾ ਤੇ ਆਪ ਰੱਬ ਬਣਨ ਦੀ ਕੋਸ਼ਿਸ਼ ਕਰਨ ਲੱਗ ਪੈਂਦਾ। ਇਹ ਉਹਦੀ ਗਲਤੀ ਹੁੰਦੀ ਜ਼ਿੰਦਗੀ ਦੀ। ਇਹ ਚਾਰ ਪ੍ਰਕਾਰ ਦੀ ਮਾਇਆ ਦਾ ਜ਼ਿਕਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ। ਵੇਖੀ ਇਹਨਾਂ ਚੀਜ਼ਾਂ ਨੂੰ ਵੇਖ ਕੇ ਭੁੱਲ ਸਕਣਾ, ਤੂੰ ਚੇਤਾਵਨੀ ਦੇ ਦਿੱਤੀ, ਸੁਚੇਤ ਕਰ ਦਿੱਤਾ। ਇਹ ਨਹੀਂ ਕਿਹਾ ਵੀ ਇਹਨਾਂ ਨੂੰ ਤੂੰ ਰੱਖਣਾ ਨਹੀਂ, ਖਿਆਲ ਰੱਖਣਾ। ਇੱਥੇ ਇਹ ਨਹੀਂ ਕਿਹਾ ਮਕਾਨ ਸੋਹਣਾ ਨਹੀਂ ਹੋਣਾ ਚਾਹੀਦਾ। ਇੱਥੇ ਇਹ ਵੀ ਨਹੀਂ ਕਿਹਾ ਵੀ ਪਰਿਵਾਰ ਨਹੀਂ ਹੋਣਾ ਚਾਹੀਦਾ। ਇੱਥੇ ਇਹ ਵੀ ਨਹੀਂ ਕਿਹਾ ਵੀ ਤੇਰੇ ਕੋਲ ਰਾਜਸੀ ਸ਼ਕਤੀ ਨਹੀਂ ਹੋਣੀ ਚਾਹੀਦੀ ਜਾਂ ਤੇਰੇ ਕੋਲ ਰਿੱਧ ਸਿੱਧ ਦੀ ਤਾਕਤ ਨਹੀਂ ਹੋਣੀ ਚਾਹੀਦੀ। ਪਰ ਕਹਿੰਦੇ ਜੇ ਇਹਨਾਂ ਨੂੰ ਵੇਖ ਕੇ ਮਤ, ਮਤ ਦਾ ਅਰਥ ਜਦੋਂ ਕਿਸੇ ਨੂੰ ਰੋਕਿਆ ਜਾਏ, ਮਤ ਦੇ ਅਰਥ ਹੁੰਦੇ ਨੇ ਆ ਜਿਹੜੀ ਬੁੱਧੀ ਹੁੰਦੀ ਇਹਨੂੰ ਵੀ ਮਤ ਕਹਿੰਦੇ ਨੇ। ਪਰ ਇੱਥੇ ਮਤ ਦੇ ਅਰਥ ਨੇ, ਮਤ ਦਾ ਅਰਥ ਕਿਸੇ ਨੂੰ ਬੜੀ ਸਖਤੀ ਨਾਲ ਚੇਤਾਵਨੀ ਦੇਣੀ, ਕਿਸੇ ਨੂੰ ਬੜੀ ਖਰਬੀ ਭਾਸ਼ਾ ਵਿੱਚ ਕਹਿਣਾ, ਵੇਖੀ ਕਿਤੇ ਡਿੱਗ ਨਾ ਪਈ, ਵੇਖੀ ਕਿਤੇ ਇਸ ਪਾਸੇ ਨਾ ਜਾਈ। ਮਤ ਦੇਖ, ਇਹਨਾਂ ਸਾਰੇ ਚਾਰਾਂ ਚੀਜ਼ਾਂ ਨੂੰ ਵੇਖ ਕੇ ਕਿਤੇ ਭੁੱਲਾ ਵਿਸਰੈ, ਤੈਨੂੰ ਨਾਮ ਭੁੱਲ ਜਾ, ਤੇਰਾ ਚਿੱਤ ਨਾ ਆਵੇ ਨਾਉ। ਜਿਹਨੂੰ ਸਮਝਾ ਰਹੇ ਸਾਨੂੰ ਪੁੱਛਦਾ, ਮਹਾਰਾਜ ਜੇ ਭੁੱਲ ਗਿਆ ਫਿਰ ਕੀ ਹੋਵੇਗਾ? ਹਜ਼ੂਰ ਕਹਿੰਦੇ, ਹਰ ਬਿਨ ਜੀਓ ਜਲ ਬਲ ਜਾਓ। ਜੇ ਤੂੰ ਉਹਦੀ ਯਾਦ ਵਿੱਚੋਂ ਨਿਕਲੇਗਾ ਤੇ ਤੇਰੀ ਜ਼ਿੰਦਗੀ ਦਾ ਉਹ ਹਿੱਸਾ ਜਿਹੜਾ ਤੇਰੇ ਕੰਮ ਆਉਣਾ ਅੰਦਰੋਂ ਸੜ ਜਾਣਾ ਤੇ ਤੈਨੂੰ ਖਬਰ ਵੀ ਨਹੀਂ ਮਿਲਣੀ। ਇਹ ਬਹੁਤ ਵੱਡਾ ਕਾਰਨ। ਕੋਈ ਅੱਗ ਦਿਸ ਪਏ ਤੇ ਬੰਦਾ ਪਾਣੀ ਲੱਭੇ ਬੁਝਾਉਣ ਵਾਸਤੇ, ਅੱਗ ਵੀ ਲੱਗੀ ਹੋਈ ਹੈ ਤੇ ਦਿਸਦੀ ਵੀ ਕੋਈ ਨਹੀਂ, ਸੇਕ ਵੀ ਨਹੀਂ ਪੈਂਦਾ, ਬੰਦਾ ਖਾਧਾ ਵੀ ਜਾ ਰਿਹਾ ਤੇ ਪਤਾ ਵੀ ਕੋਈ ਨਹੀਂ ਲੱਗਦਾ। ਇਸ ਤਰ੍ਹਾਂ ਦੀ ਘਟਨਾ ਸੰਸਾਰ ਵਿੱਚ। ਉਹ ਸਪਨੀ ਇਹਨੂੰ ਖਾਈ ਵੀ ਜਾਂਦੀ ਏ ਔਰ ਫਿਰ ਕਹਿੰਦੇ ਨੇ ਉਹਦੇ ਦੰਦਾਂ ਦੀ ਆਵਾਜ਼ ਕੋਈ ਨਹੀਂ ਆਉਂਦੀ। ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤਾਂ ਹੀ ਇਹ ਬਚਨ ਕਹਿੰਦੇ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ। ਉਹਦੇ ਦੰਦ ਨਹੀਂ, ਇਹ ਇਸ਼ਾਰਾ ਕੀਤਾ ਜਦੋਂ ਕਿਸੇ ਨੂੰ ਖਾਂਦੀ ਏ ਨਾ, ਉੱਥੇ ਕੋਈ ਆਵਾਜ਼ ਨਹੀਂ ਆਉਂਦੀ, ਜਿਹੜੀ ਛੋਟੀ ਮੋਟੀ ਆਵਾਜ਼ ਹੁੰਦੀ ਉਹ ਵੀ ਬੰਦ ਹੋ ਜਾਂਦੀ, ਸਾਈਲੈਂਟ ਬਿਲਕੁਲ। ਪਤਾ ਉਦੋਂ ਹੀ ਲੱਗਦਾ ਜਦੋਂ ਬੰਦਾ ਖਾਧਾ ਜਾਂਦਾ। ਕਹਿੰਦੇ ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨ ਸੱਚ ਨਾਮ ਚਿਤ ਲਾਇਆ। ਇਸ ਤਰ੍ਹਾਂ ਇਹ ਭੁੱਲਣ ਕਰਕੇ ਇਹ ਪਾਪ ਸ਼ੁਰੂ ਹੁੰਦਾ ਧੰਨ ਨੂੰ ਵੇਖ ਕੇ। ਤੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਸੰਗ ਨਾ ਚਾਲਸ ਤੇਰਾ ਧਨ, ਇਹ ਤੇਰੇ ਨਾਲ ਜਾਣ ਵਾਲਾ ਨਹੀਂ ਹੈ, ਇਹ ਤੇਰਾ ਸਹਾਇਕ ਨਹੀਂ, ਇਹ ਤੇਰੀ ਸਿਰਫ ਜ਼ਰੂਰਤ ਹੈ, ਤੇਰੀ ਲੋੜ ਹੈ। ਹਜ਼ੂਰ ਕਹਿੰਦੇ, ਤੂੰ ਕਿਆ ਲਪਟਾਵਹਿ ਮੂਰਖ ਮਨਾ। ਮਨ ਇਹਦੇ ਵਿੱਚ ਲਪਟ ਜਾਂਦਾ ਹੈ, ਜਿਵੇਂ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਪਟੇ ਵਿੱਚ ਕੋਈ ਕੱਪੜਾ ਆ ਜਾਏ, ਵਲੇਟਿਆ ਜਾਏ, ਉਹਨੂੰ ਕੱਢਣਾ ਔਖਾ ਹੋ ਜਾਂਦਾ। ਇਹ ਮਨ ਰੂਪੀ ਜਿਹੜਾ ਕੱਪੜਾ ਹੈ ਨਾ, ਮਾਇਆ ਦੇ ਚੱਲਦੇ ਹੋਏ ਵਹੀਲ ਵਿੱਚ ਵਲਿਆ ਜਾਂਦਾ, ਫਿਰ ਕੱਢਣਾ ਬੜਾ ਔਖਾ ਹੈ, ਇਹਨੂੰ ਫਿਰ ਉਹ ਮਾਰ ਮਾਰ ਕੇ ਕਮਜ਼ੋਰ ਕਰ ਦਿੰਦੀ ਹੈ। ਇਸ ਕਰਕੇ ਇਸ ਮਨ ਨੂੰ ਕਹਿੰਦੇ, ਤੂੰ ਕਿਆ ਲਪਟਾਵਹਿ ਮੂਰਖ ਮਨਾ। ਫਿਰ ਕਿੰਨੀ ਪ੍ਰਕਾਰ ਦੀਆਂ ਚੀਜ਼ਾਂ ਨੇ ਜਿਹੜੀਆਂ ਪਰਮਾਤਮਾ ਨੂੰ ਭੁਲਾਉਂਦੀਆਂ ਨੇ, ਉਹਨਾਂ ਦਾ ਨਾਮ ਲੈਂਦੇ ਕਹਿੰਦੇ, ਸੁੱਤ, ਸੁੱਤ ਦਾ ਅਰਥ ਹੈ ਪੁੱਤਰ, ਮੀਤ, ਮੀਤ ਦਾ ਅਰਥ ਹੈ ਮਿੱਤਰਤਾ, ਕੁਟੰਬ, ਕੁਟੰਬ ਦਾ ਅਰਥ ਹੈ ਪਰਿਵਾਰ, ਔਰ ਬਨਤਾ, ਬਨਤਾ ਦੇ ਅਰਥ ਨੇ ਇਸਤਰੀ। ਇਹਨਾਂ ਵਿੱਚ ਇੰਨਾ ਇਹ ਖੁੱਭ ਜਾਂਦਾ ਹੈ। ਕੋਈ ਆਦਮੀ ਆਇਆ ਜਿਹਦਾ ਕੰਮ ਨਹੀਂ ਸੀ ਹੁੰਦਾ, ਇੱਕ ਫੋਨ ਚੁੱਕਿਆ ਤੇ ਕਿਹਾ ਜੀ ਹੁਣੇ ਹੋਣਾ ਚਾਹੀਦਾ, ਅੱਗੋਂ ਉਸੇ ਵੇਲੇ ਹੋ ਗਿਆ, ਅੰਦਰ ਇੱਕ ਹੰਕਾਰ ਦੀ ਬੀਜ ਸ਼ੁਰੂ ਹੋਇਆ, ਇਹ ਵੀ ਇੱਕ ਮਾਇਆ ਹੈ। ਤੇ ਚੌਥੀ ਪ੍ਰਕਾਰ ਦੀ ਮਾਇਆ ਜਿਹੜਾ ਇਹਨਾਂ ਤਿੰਨਾਂ ਨੂੰ ਪਾਰ ਕਰ ਜਾਂਦਾ ਹੈ, ਉਹ ਉਹਦੀ ਜ਼ਿੰਦਗੀ ਵਿੱਚ ਆਉਂਦੀ, ਪਹਿਲਾਂ ਨਹੀਂ ਆਉਂਦੀ। ਜਿਹੜਾ ਇਹਨਾਂ ਤਿੰਨਾਂ ਨੂੰ ਲੰਘ ਜਾਏ ਉਹਦੀ ਜ਼ਿੰਦਗੀ ਵਿੱਚ ਚੌਥੀ ਪ੍ਰਕਾਰ ਦੀ ਮਾਇਆ, ਉਹ ਕਿਹੜੀ? ਉਹਨੂੰ ਕਹਿੰਦੇ ਨੇ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ। ਹੁਣੇ ਚਿਤਵਿਆ ਸੀ ਉਸੇ ਵੇਲੇ ਹੋ ਗਿਆ, ਇਹ ਵੀ ਮਾਇਆ, ਖਿਆਲ ਰੱਖਣਾ ਕਿਤੇ ਭਟਕ ਨਾ ਜਾਣਾ, ਇਹ ਵੀ ਹੋ ਸਕਦਾ ਹੈ। ਕਿਤੇ ਕਿਤੇ ਇਹ ਸੁਭਾਵਕ ਵਰਤੇ ਤੇ ਕੋਈ ਗੱਲ ਨਹੀਂ, ਕੁਦਰਤੀ ਵਰਤ ਜਾਏ ਤੇ ਕੋਈ ਨੁਕਸਾਨ ਨਹੀਂ, ਪਰ ਜਦੋਂ ਇਹਨੂੰ ਮਿੱਥ ਕੇ ਆਦਮੀ ਕਰਦਾ ਨਾ ਉਦੋਂ ਇਹ ਨੁਕਸਾਨ ਕਰਦੀ ਹੈ। ਆਦਮੀ ਰੱਬ ਤੋਂ ਦੂਰ ਚਲਾ ਜਾਂਦਾ ਤੇ ਆਪ ਰੱਬ ਬਣਨ ਦੀ ਕੋਸ਼ਿਸ਼ ਕਰਨ ਲੱਗ ਪੈਂਦਾ, ਇਹ ਉਹਦੀ ਗਲਤੀ ਹੁੰਦੀ ਜ਼ਿੰਦਗੀ ਦੀ। ਇਹ ਚਾਰ ਪ੍ਰਕਾਰ ਦੀ ਮਾਇਆ ਦਾ ਜ਼ਿਕਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨਾ ਆਵੈ ਨਾਉ। ਵੇਖੀ ਇਹਨਾਂ ਚੀਜ਼ਾਂ ਨੂੰ ਵੇਖ ਕੇ ਭੁੱਲ ਸਕਣਾ, ਤੂੰ ਚੇਤਾਵਨੀ ਦੇ ਦਿੱਤੀ, ਸੁਚੇਤ ਕਰ ਦਿੱਤਾ। ਇਹ ਨਹੀਂ ਕਿਹਾ ਵੀ ਇਹਨਾਂ ਨੂੰ ਤੂੰ ਰੱਖਣਾ ਨਹੀਂ, ਖਿਆਲ ਰੱਖਣਾ। ਇੱਥੇ ਇਹ ਨਹੀਂ ਕਿਹਾ ਮਕਾਨ ਸੋਹਣਾ ਨਹੀਂ ਹੋਣਾ ਚਾਹੀਦਾ, ਇੱਥੇ ਇਹ ਵੀ ਨਹੀਂ ਕਿਹਾ ਵੀ ਪਰਿਵਾਰ ਨਹੀਂ ਹੋਣਾ ਚਾਹੀਦਾ, ਇੱਥੇ ਇਹ ਵੀ ਨਹੀਂ ਕਿਹਾ ਵੀ ਤੇਰੇ ਕੋਲ ਰਾਜਸੀ ਸ਼ਕਤੀ ਨਹੀਂ ਹੋਣੀ ਚਾਹੀਦੀ ਜਾਂ ਤੇਰੇ ਕੋਲ ਰਿੱਧ ਸਿੱਧ ਦੀ ਤਾਕਤ ਨਹੀਂ ਹੋਣੀ ਚਾਹੀਦੀ। ਪਰ ਕਹਿੰਦੇ ਜੇ ਇਹਨਾਂ ਨੂੰ ਵੇਖ ਕੇ ਮਤ, ਮਤ ਦਾ ਅਰਥ ਜਦੋਂ ਕਿਸੇ ਨੂੰ ਰੋਕਿਆ ਜਾਏ, ਮਤ ਦੇ ਅਰਥ ਹੁੰਦੇ ਨੇ ਆ ਜਿਹੜੀ ਬੁੱਧੀ ਹੁੰਦੀ ਇਹਨੂੰ ਵੀ ਮਤ ਕਹਿੰਦੇ ਨੇ, ਪਰ ਇੱਥੇ ਮਤ ਦੇ ਅਰਥ ਨੇ, ਮਤ ਦਾ ਅਰਥ ਕਿਸੇ ਨੂੰ ਬੜੀ ਸਖਤੀ ਨਾਲ ਚੇਤਾਵਨੀ ਦੇਣੀ, ਕਿਸੇ ਨੂੰ ਬੜੀ ਖਰਬੀ ਭਾਸ਼ਾ ਵਿੱਚ ਕਹਿਣਾ, ਵੇਖੀ ਕਿਤੇ ਡਿੱਗ ਨਾ ਪਈ, ਵੇਖੀ ਕਿਤੇ ਇਸ ਪਾਸੇ ਨਾ ਜਾਈ। ਮਤ ਦੇਖ, ਇਹਨਾਂ ਸਾਰੇ ਚਾਰਾਂ ਚੀਜ਼ਾਂ ਨੂੰ ਵੇਖ ਕੇ ਕਿਤੇ ਭੁੱਲਾ ਵਿਸਰੈ, ਤੈਨੂੰ ਨਾਮ ਭੁੱਲ ਜਾ, ਤੇਰਾ ਚਿੱਤ ਨਾ ਆਵੇ ਨਾਉ। ਜਿਹਨੂੰ ਸਮਝਾ ਰਹੇ ਸਾਨੂੰ ਪੁੱਛਦਾ, ਮਹਾਰਾਜ ਜੇ ਭੁੱਲ ਗਿਆ ਫਿਰ ਕੀ ਹੋਵੇਗਾ? ਹਜ਼ੂਰ ਕਹਿੰਦੇ, ਹਰ ਬਿਨ ਜੀਉ ਜਲ ਬਲ ਜਾਉ। ਜੇ ਤੂੰ ਉਹਦੀ ਯਾਦ ਵਿੱਚੋਂ ਨਿਕਲੇਗਾ ਤੇ ਤੇਰੀ ਜ਼ਿੰਦਗੀ ਦਾ ਉਹ ਹਿੱਸਾ ਜਿਹੜਾ ਤੇਰੇ ਕੰਮ ਆਉਣਾ ਅੰਦਰੋਂ ਸੜ ਜਾਣਾ ਤੇ ਤੈਨੂੰ ਖਬਰ ਵੀ ਨਹੀਂ ਮਿਲਣੀ, ਇਹ ਬਹੁਤ ਵੱਡਾ ਕਾਰਨ। ਕੋਈ ਅੱਗ ਦਿਸ ਪਏ ਤੇ ਬੰਦਾ ਪਾਣੀ ਲੱਭੇ ਬੁਝਾਉਣ ਵਾਸਤੇ, ਅੱਗ ਵੀ ਲੱਗੀ ਹੋਈ ਹੈ ਤੇ ਦਿਸਦੀ ਵੀ ਕੋਈ ਨਹੀਂ, ਸੇਕ ਵੀ ਨਹੀਂ ਪੈਂਦਾ, ਬੰਦਾ ਖਾਧਾ ਵੀ ਜਾ ਰਿਹਾ ਤੇ ਪਤਾ ਵੀ ਕੋਈ ਨਹੀਂ ਲੱਗਦਾ, ਇਸ ਤਰ੍ਹਾਂ ਦੀ ਘਟਨਾ ਹੈ ਸੰਸਾਰ ਵਿੱਚ। ਉਹ ਸਪਨੀ ਇਹਨੂੰ ਖਾਈ ਵੀ ਜਾਂਦੀ ਹੈ ਔਰ ਫਿਰ ਕਹਿੰਦੇ ਨੇ ਉਹਦੇ ਦੰਦਾਂ ਦੀ ਆਵਾਜ਼ ਕੋਈ ਨਹੀਂ ਆਉਂਦੀ। ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤਾਂ ਹੀ ਇਹ ਬਚਨ ਕਹਿੰਦੇ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ। ਉਹਦੇ ਦੰਦ ਨਹੀਂ, ਇਹ ਇਸ਼ਾਰਾ ਕੀਤਾ ਜਦੋਂ ਕਿਸੇ ਨੂੰ ਖਾਂਦੀ ਹੈ ਨਾ ਉੱਥੇ ਕੋਈ ਆਵਾਜ਼ ਨਹੀਂ ਆਉਂਦੀ, ਜਿਹੜੀ ਛੋਟੀ ਮੋਟੀ ਆਵਾਜ਼ ਹੁੰਦੀ ਉਹ ਵੀ ਬੰਦ ਹੋ ਜਾਂਦੀ, ਸਾਈਲੈਂਟ ਬਿਲਕੁਲ। ਪਤਾ ਉਦੋਂ ਹੀ ਲੱਗਦਾ ਜਦੋਂ ਬੰਦਾ ਖਾਧਾ ਜਾਂਦਾ। ਕਹਿੰਦੇ ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨ ਸੱਚ ਨਾਮ ਚਿਤ ਲਾਇਆ। ਇਸ ਤਰ੍ਹਾਂ ਇਹ ਭੁੱਲਣ ਕਰਕੇ ਇਹ ਪਾਪ ਸ਼ੁਰੂ ਹੁੰਦਾ ਧੰਨ ਨੂੰ ਵੇਖ ਕੇ। ਤੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਸੰਗ ਨਾ ਚਾਲਸ ਤੇਰਾ ਧਨ, ਇਹ ਤੇਰੇ ਨਾਲ ਜਾਣ ਵਾਲਾ ਨਹੀਂ ਹੈ, ਇਹ ਤੇਰਾ ਸਹਾਇਕ ਨਹੀਂ, ਇਹ ਤੇਰੀ ਸਿਰਫ ਜ਼ਰੂਰਤ ਹੈ, ਤੇਰੀ ਲੋੜ ਹੈ। ਹਜ਼ੂਰ ਕਹਿੰਦੇ, ਤੂੰ ਕਿਆ ਲਪਟਾਵਹਿ ਮੂਰਖ ਮਨਾ। ਮਨ ਇਹਦੇ ਵਿੱਚ ਲਪਟ ਜਾਂਦਾ ਹੈ, ਜਿਵੇਂ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਪਟੇ ਵਿੱਚ ਕੋਈ ਕੱਪੜਾ ਆ ਜਾਏ, ਵਲੇਟਿਆ ਜਾਏ, ਉਹਨੂੰ ਕੱਢਣਾ ਔਖਾ ਹੋ ਜਾਂਦਾ। ਇਹ ਮਨ ਰੂਪੀ ਜਿਹੜਾ ਕੱਪੜਾ ਹੈ ਨਾ, ਮਾਇਆ ਦੇ ਚੱਲਦੇ ਹੋਏ ਵਹੀਲ ਵਿੱਚ ਵਲਿਆ ਜਾਂਦਾ, ਫਿਰ ਕੱਢਣਾ ਬੜਾ ਔਖਾ ਹੈ, ਇਹਨੂੰ ਫਿਰ ਉਹ ਮਾਰ ਮਾਰ ਕੇ ਕਮਜ਼ੋਰ ਕਰ ਦਿੰਦੀ ਹੈ। ਇਸ ਕਰਕੇ ਇਸ ਮਨ ਨੂੰ ਕਹਿੰਦੇ, ਤੂੰ ਕਿਆ ਲਪਟਾਵਹਿ ਮੂਰਖ ਮਨਾ। ਫਿਰ ਕਿੰਨੀ ਪ੍ਰਕਾਰ ਦੀਆਂ ਚੀਜ਼ਾਂ ਨੇ ਜਿਹੜੀਆਂ ਪਰਮਾਤਮਾ ਨੂੰ ਭੁਲਾਉਂਦੀਆਂ ਨੇ, ਉਹਨਾਂ ਦਾ ਨਾਮ ਲੈਂਦੇ ਕਹਿੰਦੇ, ਸੁੱਤ, ਸੁੱਤ ਦਾ ਅਰਥ ਹੈ ਪੁੱਤਰ, ਮੀਤ, ਮੀਤ ਦਾ ਅਰਥ ਹੈ ਮਿੱਤਰਤਾ, ਕੁਟੰਬ, ਕੁਟੰਬ ਦਾ ਅਰਥ ਹੈ ਪਰਿਵਾਰ, ਔਰ ਬਨਤਾ, ਬਨਤਾ ਦੇ ਅਰਥ ਨੇ ਇਸਤਰੀ। ਇਹਨਾਂ ਵਿੱਚ ਇੰਨਾ ਇਹ ਖੁੱਭ ਜਾਂਦਾ ਹੈ ਪੁੱਤਰ ਮੋਹ ਵਿੱਚ, ਮਿੱਤਰਾਂ ਦੀ ਦੁਨੀਆਂ ਵਿੱਚ ਔਰ ਕੁਟੰਬ ਪਰਿਵਾਰ ਦੇ ਮੋਹ ਵਿੱਚ, ਐਸਾ ਖੁੱਭਦਾ ਪਰਤ ਕੇ ਨਿਕਲਣ ਦੀ ਇਹਨੂੰ ਜਾਚ ਨਹੀਂ ਰਹਿੰਦੀ, ਉਹਦੇ ਵਿੱਚ ਹੀ ਡੁੱਬਣ ਲੱਗ ਪੈਂਦਾ। ਇਹ ਸਾਰੀਆਂ ਚੀਜ਼ਾਂ ਭੁਲਾਉਂਦੀਆਂ ਨੇ, ਇਸ ਖਿਆਲ ਨੂੰ ਰੱਖਣਾ ਆਪਾਂ ਜਿਹੜਾ ਵਿਸ਼ਾ ਲਿਆ, ਭੁਲਾਉਣ ਵਾਲੀਆਂ ਨੇ, ਤੇ ਜੇ ਇਹਨਾਂ ਦੇ ਮਿਲਿਆ ਯਾਦ ਆਵੇ ਫਿਰ ਇਹ ਨੁਕਸਾਨ ਨਹੀਂ ਕਰਦੀਆਂ, ਖਿਆਲ ਰੱਖਣਾ। ਜੇ ਇਹਨਾਂ ਦੇ ਮਿਲਿਆ ਯਾਦ ਆਵੇ, ਕਲਗੀਆਂ ਵਾਲੇ ਪਾਤਸ਼ਾਹ ਨੂੰ ਇੱਕ ਫਕੀਰ ਮਿਲਣ ਆਇਆ, ਸੰਨਿਆਸੀ ਸੀ, ਅਤੇ ਹਜ਼ੂਰ ਬਾਬਾ ਫਤਿਹ ਸਿੰਘ ਨੂੰ ਗੋਦ ਵਿੱਚ ਲੈ ਕੇ ਬੈਠੇ, ਸਾਹਿਬਜ਼ਾਦੇ ਛੋਟੇ ਸਨ, ਬਿਲਕੁਲ ਉਹਨੂੰ ਪਿਆਰ ਕਰ ਰਹੇ ਸਨ। ਫਕੀਰ ਮੁੜਨ ਲੱਗਾ, ਸਤਿਗੁਰੂ ਨੇ ਆਵਾਜ਼ ਦਿੱਤੀ, ਠਹਿਰੋ। ਕਹਿਣ ਲੱਗਾ, ਠਹਿਰਨਾ ਕੀ, ਤੁਸੀਂ ਖੁਦ ਫਸੇ ਹੋਏ। ਕਹਿੰਦੇ, ਕਿੱਥੇ? ਕਹਿੰਦੇ, ਪੁੱਤਰ ਦੇ ਮੋਹ ਵਿੱਚ। ਮੈਂ ਸੋਚਿਆ ਸੀ ਮੇਰਾ ਮੋਹ ਤੁਸੀਂ ਹਟਾਓਗੇ, ਤੁਸੀਂ ਆਪਣੇ ਮੋਹ ਵਿੱਚ। ਸਤਿਗੁਰਾਂ ਨੇ ਕਿਹਾ, ਫਕੀਰ ਸਾਈਂ ਗੱਲ ਧਿਆਨ ਨਾਲ ਸੁਣੀ, ਜ਼ਰੂਰੀ ਨਹੀਂ ਪਾਣੀ ਬੰਦੇ ਨੂੰ ਡੋਬ ਕੇ ਮਾਰ ਹੀ ਦੇ, ਤਰੀਕੇ ਨਾਲ ਪੀਤਾ ਜਾਏ ਤੇ ਪਾਣੀ ਜ਼ਿੰਦਗੀ ਦਿੰਦਾ। ਜ਼ਰੂਰੀ ਨਹੀਂ ਅੱਗ ਬੰਦੇ ਨੂੰ ਸਾੜ ਹੀ ਦੇ, ਤਰੀਕੇ ਨਾਲ ਵਰਤੀਏ ਤੇ ਭੋਜਨ ਪਕਾਉਂਦੀ ਏ ਤੇ ਚਾਨਣ ਵੀ ਕਰਦੀ ਏ। ਯਾਦ ਰੱਖ, ਤਰੀਕਾ ਨਹੀਂ ਆਇਆ ਤੈਨੂੰ ਜ਼ਿੰਦਗੀ ਦਾ, ਇਹ ਚੀਜ਼ਾਂ ਮਾੜੀਆਂ ਨਹੀਂ। ਪੁੱਤਰ ਡੋਬਦਾ ਨਹੀਂ, ਯਾਦ ਕਹਿੰਦੇ ਇਹਦੇ ਨਾਲ ਕਿਵੇਂ ਕਰ ਦਿਓ। ਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ, ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਟਈਆ, ਕਿਤੋ ਮਾਨੀ ਮਹਾਮਾਨ ਹੋ। ਯਾਦ ਵੀ ਤੇ ਕੀਤਾ ਜਾ ਸਕਦਾ ਇਹਦੇ ਦੁਆਰਾ, ਇਹਦੇ ਦੁਆਰਾ ਚੇਤੇ ਵੀ ਤੇ ਕੀਤਾ ਜਾ ਸਕਦਾ। ਇਹ ਤੂੰ ਵੇਖ ਕਿ ਤੂੰ ਪਦਾਰਥ ਦਾ ਉਪਯੋਗ ਕਰਨਾ ਹੈ ਕਿ ਦੁਰਉਪਯੋਗ ਕਰਨਾ ਹੈ, ਇਹਦੀ ਵਰਤੋਂ ਕਿਵੇਂ ਕਰਨੀ ਹੈ। ਪਦਾਰਥ ਗਲਤ ਨਹੀਂ, ਤੂੰ ਗਲਤ ਹੈ। ਬੰਦੇ ਦੀ ਸ਼ੁਰੂ ਤੋਂ ਆਦਤ ਰਹੀ ਉਂਗਲ ਦੂਜੇ ਵੱਲ ਕਰਕੇ ਰੱਖਦਾ, ਮਾਇਆ ਭੈੜੀ ਹੈ ਜੀ, ਪਰਿਵਾਰ ਮਾੜਾ ਹੈ, ਸੰਸਾਰ ਠੀਕ ਨਹੀਂ, ਕੀ ਕਰੀਏ, ਅਸੀਂ ਕਿਵੇਂ ਠੀਕ ਹੋਈਏ, ਸੰਸਾਰ ਕੋਈ ਨਹੀਂ ਠੀਕ। ਹਜ਼ੂਰ ਕਹਿੰਦੇ, ਉਂਗਲ ਪਰਾਂ ਕਰਨਾ, ਆਪਣੇ ਵੱਲ ਵੀ ਕਰ ਥੋੜੀ ਜੀ, ਜਿੱਦਣ ਤੂੰ ਠੀਕ ਹੋ ਗਿਆ ਸਭ ਕੁਝ ਠੀਕ, ਜਿੰਨਾ ਚਿਰ ਤੂੰ ਨਹੀਂ ਠੀਕ ਭਾਵੇਂ ਤੇਰੇ ਸਾਹਮਣੇ ਸਾਰੇ ਬ੍ਰਹਮ ਗਿਆਨੀ ਲਿਆ ਕੇ ਬਿਠਾ ਦਿਓ, ਤੂੰ ਉਹਨਾਂ ਵਿੱਚ ਵੀ ਨੁਕਸ ਕੱਢ ਦੇਣਾ। ਜਿੰਨਾ ਚਿਰ ਤੂੰ ਠੀਕ ਨਹੀਂ, ਤੈਨੂੰ ਸੱਚਖੰਡ ਵਿੱਚ ਵੀ ਚੁੱਕ ਕੇ ਲੈ ਗਿਆ, ਤੂੰ ਇਹ ਵੀ ਕਹਿਣਾ ਉੱਥੇ ਜਾ ਕੇ ਸਾਰੇ ਝੂਠੇ ਬੈਠੇ ਹੋਏ ਨੇ। ਬੰਦੇ ਦੇ ਆਪਣੇ ਜੀਵਨ ਤੇ ਜੀਵਨ ਖੜਾ, ਦੂਸਰਿਆਂ ਤੇ ਨਹੀਂ। ਸਾਰਾ ਜੀਵਨ ਅਸੀਂ ਇਸੇ ਤੇ ਲਾ ਦਿੰਦੇ ਹਾਂ, ਦੂਜਿਆਂ ਨੂੰ ਸਿੱਧੇ ਕਰਨ ਤੇ, ਆਪ ਸਿੱਧੇ ਹੁੰਦੇ ਨਹੀਂ। ਸਤਿਗੁਰੂ ਨੇ ਕਿਹਾ, ਗਲਤ ਐਵੇਂ ਸਮਾਂ ਗਵਾ ਰਿਹਾ, ਕਦੀ ਸੰਸਾਰ ਸਿੱਧਾ ਤੂੰ ਕਰਨਾ ਹੀ ਕਿਉਂ, ਤੇ ਪਹਿਲਾਂ ਹੀ ਸਿੱਧਾ ਹੈ, ਵਿੰਗ ਟੇਢ ਕਿਤੇ ਤੇਰੇ ਵਿੱਚ ਹੈ। ਇਸ ਕਰਕੇ ਚੀਜ਼ਾਂ ਜੇ ਭੁਲਾਉਂਦੀਆਂ ਨੇ, ਸੁੱਤ ਮੀਤ ਕੁਟੰਬ ਅਰ ਬਨਤਾ, ਫਿਰ ਇਹ ਨੁਕਸਾਨ ਦੇ ਹਨ। ਤੇ ਸਤਿਗੁਰੂ ਉਸ ਭੁੱਲੇ ਹੋਏ ਮਨੁੱਖ ਨੂੰ ਇਹ ਕਹਿ ਰਹੇ ਨੇ, ਕਹਿੰਦੇ, ਇਨ ਤੇ ਕਹੋ ਤੁਮ ਕਵਣ ਸਨਾਥਾ। ਇਹਨਾਂ ਚੀਜ਼ਾਂ ਨੂੰ ਖੁਸ਼ ਕਰਕੇ ਕਿਸ ਮਨੁੱਖ ਨੇ ਸੋਚਿਆ ਹੈ ਕਿ ਮੈਂ ਸੰਤੁਸ਼ਟ ਹੋ ਜਾਂਗਾ, ਸਾਰੀ ਉਮਰ ਠੀਕ ਹੈ, ਆਪਣਾ ਫਰਜ਼ ਪੂਰਾ ਕਰ। ਇਹ ਨਾ ਸੋਚੀ ਵੀ ਇਹਨਾਂ ਨੂੰ ਸੰਤੁਸ਼ਟੀ ਦੇ ਕੇ ਮੇਰੇ ਗਲ ਵਿੱਚ ਕੋਈ ਹਾਰ ਪੈਣਾ। ਅੱਜ ਜਿੱਥੋਂ ਸੁੱਖ ਮਿਲਦਾ, ਸਾਲ ਨੂੰ ਦੋ ਨੂੰ ਪਤਾ ਨਹੀਂ, ਉਹ ਦੂਜੇ ਪਾਸੇ ਚਲਾ ਜਾ, ਬਦਲਦਾ ਰਹਿੰਦਾ। ਇਹ ਬੱਦਲ ਦੀ ਛਾਂ ਹੈ ਨਾ, ਕਹਿੰਦੇ ਆ ਸੰਸਾਰ, ਧੁੱਪ ਛਾਂ ਦੀ ਖੇਡ ਹੈ। ਤੇ ਸਾਧ ਸੰਗਤ ਜੀ, ਇੱਥੇ ਪਤਾ ਲੱਗਦਾ, ਤੁਸੀਂ ਵੇਖੋਗੇ ਸਕਰੀਨ ਤੇ, ਤੁਸੀਂ ਕੋਈ ਵੀ ਦ੍ਰਿਸ਼ ਵੇਖਦੇ ਹੋ ਟੀਵੀ ਦੀ ਸਕਰੀਨ ਤੇ ਤੁਸੀਂ ਕਦੀ ਧਿਆਨ ਨਾਲ ਵੇਖਣਾ, ਜਦੋਂ ਇੱਕ ਸੀਨ ਬੰਦ ਹੁੰਦਾ ਹੈ ਤੇ ਦੂਜਾ ਆਉਂਦਾ ਹੈ ਨਾ, ਪਤਾ ਕੋਈ ਨਹੀਂ ਲੱਗਦਾ ਵੇਖਣ ਵਾਲੇ ਨੂੰ, ਇੱਕਦਮ ਵਿੱਚੋਂ ਹੀ ਨਿਕਲ ਆਉਂਦਾ ਹੈ, ਬਦਲਦਿਆਂ ਕੋਈ ਪਤਾ ਨਹੀਂ ਲੱਗਦਾ। ਇਹ ਉਹਨੂੰ ਕਹਿੰਦੇ ਧੁੱਪ ਛਾਂ ਦਾ ਵਿਗਿਆਨ, ਵਿਗਿਆਨ ਵਾਲਿਆਂ ਕੋਲੋਂ ਇੱਕ ਤਰੀਕਾ ਜਿਹਦੇ ਨਾਲ ਉਹ ਕਰਦੇ ਨੇ। ਜਦੋਂ ਸ਼ੁਰੂ ਸ਼ੁਰੂ ਵਿੱਚ ਇੱਕ ਚੀਜ਼ ਨਿਕਲੀ ਸੀ ਤੇ ਉਦੋਂ ਇਹ ਚੀਜ਼ਾਂ ਨਹੀਂ ਸਨ, ਪਹਿਲਾਂ ਇੱਕ ਸੀਨ ਨੂੰ ਕੱਟਿਆ ਜਾਂਦਾ ਸੀ ਫਿਰ ਦੂਜਾ ਲਾਉਂਦੇ ਸਨ, ਫਿਰ ਉਹਨਾਂ ਨੇ ਕੁਝ ਤੱਤ ਲੱਭੇ ਵਿਗਿਆਨ ਦੇ, ਧੁੱਪ ਛਾਂ ਦੀ ਖੇਡ ਨੂੰ ਪਰਖਿਆ ਤੇ ਫਿਰ ਪਤਾ ਹੀ ਨਹੀਂ ਲੱਗਦਾ ਵੇਖਣ ਵਾਲੇ ਨੂੰ। ਤੁਸੀਂ ਵੇਖੋਗੇ ਇੱਕ ਆਦਮੀ ਰੋ ਰਿਹਾ ਹੈ ਤੇ ਵਹਿੰਦਿਆਂ ਵਹਿੰਦਿਆਂ ਪਤਾ ਨਹੀਂ ਲੱਗਦਾ, ਦੂਸਰਾ ਆਦਮੀ ਹੱਸਦਾ ਸਾਹਮਣੇ ਆ ਗਿਆ, ਝਟਕਾ ਵੀ ਨਹੀਂ ਲੱਗੇਗਾ। ਇਹ ਧੁੱਪ ਛਾਂ ਦੀ ਖੇਡ ਹੈ, ਇੱਥੇ ਸਕਰੀਨ ਤੇ ਧੁੱਪ ਛਾਂ ਦੀ ਖੇਡ ਹੈ। ਜਿਹੜਾ ਅੱਜ ਸਾਧ ਸੰਗਤ ਚੰਗਾ ਕਹਿੰਦਾ ਪਤਾ ਨਹੀਂ ਲੱਗਣਾ, ਉਸੇ ਵੇਲੇ ਮਾੜਾ ਕਹਿ ਦੇਗਾ। ਜਿਹੜਾ ਅੱਜ ਮਾੜਾ ਹੈ ਉਹ ਚੰਗਾ, ਇਹ ਚੱਲਦਾ ਹੀ ਰਹਿਣਾ। ਕਦੀ ਕੋਈ ਇੱਜ਼ਤ ਕਰੇਗਾ, ਕਦੀ ਨਹੀਂ ਕਰੇਗਾ, ਕਦੀ ਕਿਵੇਂ ਦਾ, ਕਦੀ ਕਿਵੇਂ ਦਾ। ਇਸ ਕਰਕੇ ਜਿਹੜੇ ਲੋਕ ਗੁਰੂ ਕਿਰਪਾ ਦੁਆਰਾ ਇਹਦੇ ਤੋਂ ਉੱਚੇ ਹੋ ਗਏ, ਉਹਨਾਂ ਨੂੰ ਕਦੀ ਇਸ ਸੰਸਾਰ ਤੋਂ ਦੁੱਖ ਨਹੀਂ, ਕਿਉਂਕਿ ਜਿਵੇਂ ਦਾ ਉਵੇਂ ਦੇ ਨਾਲ ਉਹ ਵਰਤ ਲੈਂਦੇ ਨੇ। ਇਸ ਕਰਕੇ ਸਾਹਿਬ ਕਹਿੰਦੇ, ਇਹਨਾਂ ਤੋਂ ਤੇਰੀ ਸੰਤੁਸ਼ਟੀ ਹੋ ਜਾਏ, ਮਤ ਸੋਚੀ, ਇਨ ਤੇ ਕਹੋ ਤੁਮ ਕਵਣ ਸਨਾਥਾ। ਫਿਰ ਕਹਿੰਦੇ, ਰਾਜ ਰੰਗ ਮਾਇਆ ਵਿਸਥਾਰ, ਰਾਜਨੀਤਿਕ ਰੰਗ ਮਾਇਆ ਦਾ ਵਿਸਤਾਰ, ਇਹ ਬੜਾ ਮਨੁੱਖ ਨੂੰ ਪ੍ਰਭਾਵਿਤ ਕਰਦਾ। ਧਾਰਮਿਕ ਮਨੁੱਖ ਵੀ ਰਾਜਨੀਤੀ ਤੋਂ ਪ੍ਰੇਰਿਤ ਹੋ ਜਾਂਦਾ ਹੈ। ਇਨ ਤੇ ਕਹੋ ਕਵਨ ਛੁਟਕਾਰ। ਇਹਨਾਂ ਤੋਂ ਛੁਟਕਾਰਾ ਨਹੀਂ ਜੀਵਨ ਦਾ, ਤੈਨੂੰ ਖਲਾਸੀ ਨਹੀਂ ਮਿਲ ਸਕਦੀ, ਮੁਕਤੀ ਦੀ ਪ੍ਰਾਪਤੀ ਨਹੀਂ। ਅਸ ਹਸਤੀ ਰੱਥ ਅਸਵਾਰੀ, ਅਸਵ ਘੋੜੇ, ਹਸਤੀ ਬਹੁਤ ਸਾਰੇ ਹਾਥੀ ਕੋਲ ਰੱਖੇ ਹੁਣ, ਬੜੀਆਂ ਮਹਿੰਗੀਆਂ ਸਵਾਰੀਆਂ ਨੇ, ਰੱਥ ਰੱਖੇ ਨੇ, ਅਸਵਾਰੀਆਂ ਰੱਖੀਆਂ ਨੇ। ਸਾਹਿਬ ਕਹਿੰਦੇ ਝੂਠਾ ਡੰਫ ਝੂਠ ਪਾਸਾਰੀ। ਇਹ ਡੰਫ, ਇਹ ਪਖੰਡ, ਇਹ ਹੰਕਾਰ ਬਿਲਕੁਲ ਝੂਠਾ ਹੈ ਤੇ ਝੂਠਾ ਹੀ ਸਾਰਾ ਪਸਾਰਾ ਹੈ। ਸਾਹਿਬ ਕਹਿੰਦੇ ਜਿਨ ਦੀ ਏ ਤਿਸ ਬੁਝੈ ਨਾ ਬੇਗਾਨਾ। ਬਸ ਇਹਨੇ ਗਲਤੀ ਇੱਕੋ ਕੀਤੀ, ਚੀਜ਼ ਫੜ ਲਈ ਹੱਥ ਭੁੱਲ ਗਿਆ ਦਿੱਤੇ ਕਿੰਨੇ ਨੇ। ਜਿਵੇਂ ਕਿਸੇ ਵਰਤਾਵੇ ਤੋਂ ਪ੍ਰਸ਼ਾਦਾ ਫੜੀਏ, ਕਹੀਏ ਪ੍ਰਸ਼ਾਦਾ ਤੇ ਹੈ ਵਰਤਾਉਣ ਵਾਲਾ ਕੋਈ ਨਹੀਂ। ਇੰਨੀ ਮੂਰਖਤਾ ਰੱਬ ਨੂੰ ਨਾ ਮੰਨਣਾ। ਇੱਕ ਆਦਮੀ ਵਰਤਾਰਾ, ਪ੍ਰਸ਼ਾਦੇ ਵਰਤਾਈ ਜਾਂਦਾ ਤੇ ਲੈਣ ਵਾਲਾ ਕਵੇ ਜੀ ਪ੍ਰਸ਼ਾਦਾ ਉੱਪੇ ਡਿੱਗੀ ਜਾਂਦਾ ਜੀ, ਦੇਣ ਵਾਲਾ ਤੇ ਕੋਈ ਵੀ ਨਹੀਂ। ਆਕਾਸ਼ ਵਿੱਚੋਂ ਕੁਝ ਨਹੀਂ ਡਿੱਗਦਾ, ਸਾਧ ਸੰਗਤ ਕੋਈ ਦੇਣ ਵਾਲਾ ਹੁੰਦਾ ਹੈ। ਆਕਾਸ਼ ਵਿੱਚੋਂ ਡਿੱਗਣਾ ਇਹ ਮੁਹਾਵਰੇ ਗਲਤ ਹੈ, ਕੁਝ ਨਹੀਂ ਡਿੱਗਦਾ ਆਕਾਸ਼ ਵਿੱਚੋਂ। ਆਕਾਸ਼ ਵਿੱਚੋਂ ਕਦੇ ਕੁਝ ਨਹੀਂ ਡਿੱਗਿਆ, ਇਹ ਸਾਡੀ ਕਲਪਨਾ, ਸਾਡਾ ਝੂਠ ਹੈ। ਜਦੋਂ ਵੀ ਕੁਝ ਡਿੱਗਦਾ ਉੱਥੇ ਦੋ ਮੌਜੂਦ ਹੁੰਦੇ ਨੇ, ਇੱਕ ਲੈਣ ਵਾਲਾ ਤੇ ਇੱਕ ਦੇਣ ਵਾਲਾ, ਦੋਵਾਂ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਦਿੱਤਾ ਲਈਏ ਆਪਣਾ, ਅਣ ਦਿੱਤਾ ਕੁਛ ਹੱਥ ਨਾ ਆਵੇ। ਦੇਣ ਵਾਲਾ ਵੀ ਉੱਥੇ ਹੈ ਤੇ ਲੈਣ ਵਾਲਾ। ਇਸ ਕਰਕੇ ਕਹਿੰਦੇ ਜਿਹਨੇ ਦਿੱਤਾ ਹੈ ਸਾਰਾ ਕੁਝ, ਜਿਨ ਦੀਏ ਤਿਸ ਬੁਝੈ ਨਾ, ਉਹਨੂੰ ਨਹੀਂ ਬੁਝਦਾ, ਉਹਨੂੰ ਵੇਖਦਾ ਨਹੀਂ, ਬੇਗਾਨਾ, ਉਹਨੂੰ ਬੇਗਾਨਾ ਸਮਝਦਾ, ਉਹਦੇ ਤੋਂ ਦੂਰ ਚਲਾ ਜਾਂਦਾ। ਹਜ਼ੂਰ ਕਹਿੰਦੇ ਨਾਮ ਬੇਸਾਰ ਨਾਨਕ ਪਛਤਾਨਾ। ਇਸ ਤਰ੍ਹਾਂ ਨਾਮ ਨੂੰ ਭੁੱਲਣ ਨਾਲ ਪਛਤਾਵੇ ਤੋਂ ਬਿਨਾਂ ਮਨੁੱਖ ਨੂੰ ਹੋਰ ਪੱਲੇ ਕੱਖ ਨਹੀਂ ਪੈਂਦਾ, ਉਹਨੂੰ ਪਛਤਾਉਣਾ ਪੈਂਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਰੀ ਉਮਰ ਸਪੋਰਟ ਕਰਦਾ ਰਹਿੰਦਾ ਤੇ ਅਖੀਰ ਨੂੰ ਉਹ ਜਵਾਬ ਦੇ ਜਾਂਦੇ ਨੇ। ਇਸ ਕਰਕੇ ਪਛਤਾਵਾ ਪੱਲੇ ਪੈਂਦਾ। ਫਿਰ ਜਦੋਂ ਇਸ ਤਰ੍ਹਾਂ ਦਾ ਨਕਸ਼ਾ ਸਤਿਗੁਰੂ ਨੇ ਦੱਸਿਆ ਤੇ ਸਿੱਖ ਨੇ ਬੇਨਤੀ ਕੀਤੀ, ਸਤਿਗੁਰੂ ਫਿਰ ਹੋਰ ਉਪਦੇਸ਼ ਬਖਸ਼ਿਸ਼ ਕਰੋ। ਹਜ਼ੂਰ ਕਹਿੰਦੇ ਗੁਰ ਕੀ ਮਤ ਤੂੰ ਲੈਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਤੂੰ ਆਪਣੇ ਗੁਰੂ ਕੋਲੋਂ ਕੁਝ ਸਿੱਖ, ਪੜ੍ਹਨ ਜਾ ਕੁਝ ਗੁਰੂ ਕੋਲੋਂ, ਕੋਈ ਲੈਸਨ ਲੈ ਉਹਦੇ ਕੋਲੋਂ। ਤੇ ਉਹਦੇ ਕੋਲੋਂ ਕਿਹੜੀ ਮਤ ਮਿਲੀ ਹੈ ਹੇ ਇਆਣੇ ਮਨੁੱਖ? ਔਰ ਇਹ ਵੀ ਸੱਚਾਈ ਹੈ, ਇਆਣੇ ਤਾਂ ਕਿਹਾ, ਮਤ ਉਹਨਾਂ ਨੂੰ ਮਿਲਦੀ ਜਿਹੜੇ ਇਆਣੇ ਹੋ ਜਾਂਦੇ, ਬੱਚਿਆਂ ਵਰਗੇ, ਜਿਹੜੇ ਕਹਿੰਦੇ ਸਾਨੂੰ ਆਉਂਦਾ ਕੁਝ ਨਹੀਂ, ਉਹ ਹੀ ਨੇ। ਜਿਵੇਂ ਕੱਲ ਬੇਨਤੀ ਸ਼ਾਇਦ ਕੀਤੀ ਸੀ, ਦੋ ਤਰ੍ਹਾਂ ਦਾ ਸਿੱਖ ਹੈ। ਪਹਿਲਾ ਸਿੱਖ ਕਹਿੰਦਾ ਹੈ ਵੀ ਇਹ ਕਿਉਂ ਪਾਠ ਕਿਉਂ ਕਰੀਦਾ, ਅੰਮ੍ਰਿਤ ਕਿਉਂ ਛਕਣਾ। ਉਹ ਪਹਿਲੀ ਤਰ੍ਹਾਂ ਦਾ ਸਿੱਖ ਤਰਕ ਕਰਦਾ ਹੈ, ਕਰ ਲੈਣਾ ਚਾਹੀਦਾ ਹੈ, ਪਰ ਇਹ ਨਹੀਂ ਭੁੱਲਣਾ ਚਾਹੀਦਾ ਵੀ ਜਿੰਨਾ ਚਿਰ ਮੈਂ ਕਿਉਂ ਕਹਿ ਰਿਹਾ ਉਹਨਾਂ ਚਿਰ ਮੈਂ ਸਿੱਖ ਨਹੀਂ ਹੋਇਆ ਅਜੇ। ਇਹ ਨਹੀਂ ਭੁੱਲਣਾ ਚਾਹੀਦਾ, ਤਰਕ ਕਰ ਲਓ ਕੋਈ ਗੱਲ ਨਹੀਂ, ਮਾੜਾ ਨਹੀਂ, ਬਹੁਤ ਵਧੀਆ। ਪਰ ਇਹ ਨਹੀਂ ਭੁੱਲਣਾ ਚਾਹੀਦਾ ਜਿੰਨਾ ਚਿਰ ਮੈਂ ਗੁਰੂ ਕੋਲ ਸਵਾਲ ਕਰ ਰਿਹਾ ਨਾ ਵੀ ਆਹ ਜਿਹੜਾ ਤੁਸੀਂ ਕਿਹਾ ਹੈ ਇਹ ਕਿਉਂ ਕਰਾਂ ਮੈਂ, ਇਹਦੇ ਕੀ ਕਾਰਨ ਨੇ, ਕਿਉਂ ਕਰਨਾ ਚਾਹੀਦਾ, ਇਹ ਕਰ ਲੈਣਾ ਚਾਹੀਦਾ, ਮਾੜਾ ਨਹੀਂ। ਪਰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ, ਜਿੰਨਾ ਚਿਰ ਮੈਂ ਤਰਕ ਕਰ ਰਿਹਾ ਉਨਾ ਚਿਰ ਮੈਂ ਤੁਹਾਡਾ ਸਿੱਖ ਨਹੀਂ, ਗੁਰੂ ਨੂੰ ਕਹਿਣਾ ਚਾਹੀਦਾ, ਮੈਂ ਅਜੇ ਤੁਹਾਡੀ ਛਾਣ ਬੀਣ ਕਰ ਰਿਹਾ, ਅਜੇ ਤਾਂ ਮੈਂ ਇਨਕੁਆਇਰੀ ਕਰਨ ਵਾਲਾ ਹਾਂ। ਸਿੱਖ ਕਿੱਥੇ ਇਨਕੁਆਇਰੀ ਕਰਦਾ ਗੁਰੂ ਦੀ, ਉਹ ਪਰਤ ਕੇ ਪੁੱਛਦਾ ਹੀ ਨਹੀਂ ਕਿਉਂ ਕਰਨਾ ਹੈ, ਉਹਨੇ ਸਿਰਫ ਕਰਨਾ ਹੈ। ਕਿਉਂ ਕਰਨਾ ਉਹਦੀ ਜ਼ਿੰਦਗੀ ਵਿੱਚੋਂ ਨਸ਼ਟ ਹੋ ਜਾਂਦਾ, ਸਿਰਫ ਕਰਨਾ ਹੁੰਦਾ। ਤਾਂ ਪਹਿਲਾਂ ਕਿਉਂ ਕਰਨਾ ਇਸ ਕਲਾਸ ਵਿੱਚੋਂ ਲੰਘ ਜਾਣਾ ਚਾਹੀਦਾ, ਚੰਗੀ ਤਰ੍ਹਾਂ ਪੁੱਛ ਲੈਣਾ ਚਾਹੀਦਾ ਕਿਉਂ ਹੈ ਪਾਠ, ਕਿਉਂ ਹੈ ਗੁਰਬਾਣੀ, ਕਿਉਂ ਹੈ ਸਾਰਾ ਕੁਝ। ਜਦੋਂ ਕਰਨ ਹੀ ਲੱਗ ਪਏ ਪਰਤ ਕੇ ਫਿਰ ਕੀ ਵੇਖਣਾ, ਜੋ ਹੋਵੇ ਸੋ ਹੋਵੇ, ਕਰ ਦੇਣਾ ਚਾਹੀਦਾ। ਪਛ ਹੈ ਪਾਉ ਨਾ ਦੀਜੀਐ, ਆਗੈ ਹੋਏ ਸੋ ਹੋਏ, ਫਿਰ ਕੀ ਪੁੱਛਣਾ ਬਚਾਏਗਾ ਕਿ ਨਹੀਂ ਬਚਾਏਗਾ, ਬਚਾਏਗਾ ਕਿ ਨਾ ਬਚਾਏਗਾ, ਜੋ ਹੈ ਉਹ ਠੀਕ ਹੈ। ਇਸ ਕਰਕੇ ਜਿੰਨਾ ਚਿਰ ਕਿਉਂ ਕਰਨਾ ਹੈ ਉਹਨਾਂ ਚਿਰ ਆਪਣੇ ਆਪ ਨੂੰ ਸਿੱਖ ਮੰਨਣਾ ਆਪਣੇ ਆਪ ਨਾਲ ਧੋਖਾ ਕਰਨਾ ਹੈ। ਸਿੱਖ ਉਦਣ ਬਣਦਾ ਮਨੁੱਖ, ਸ਼ੁਰੂਆਤ ਉਦਣ ਹੁੰਦੀ ਹੈ ਜਿਸ ਦਿਨ ਉਹ ਕਹਿੰਦਾ ਹੈ ਤੁਸੀਂ ਦੱਸੋ ਕਰਨਾ ਕੀ ਹੈ, ਉੱਠ ਕੇ ਤੁਰਨਾ ਹੈ ਕਿ ਬੈਠੇ ਬੈਠੇ ਤੁਰਨਾ ਹੈ, ਜਿਵੇਂ ਕਹਿਣਾ ਦੱਸੋ, ਰਾਤ ਨੂੰ ਦਿਨ ਕਹਿਣਾ ਕਿ ਦਿਨ ਨੂੰ ਰਾਤ ਕਹਿਣਾ ਹੈ, ਕਿੱਥੇ ਕਰਨਾ ਕੀ ਕਰਨਾ ਇਹਦੇ ਬਾਰੇ ਛਾਂਦਣਾ ਨਹੀਂ ਹੈ, ਉਹਨੂੰ ਪੁਣਨਾ ਨਹੀਂ ਹੈ, ਉਹਨੂੰ ਵੇਖਣਾ ਨਹੀਂ, ਸਿਰਫ ਉੱਥੇ ਕਰਨਾ ਹੀ ਹੁੰਦਾ। ਉਦਣ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹੋ ਜਾਂਦੇ। ਇਹ ਦੋ ਕੈਟੇਗਰੀ ਹੈ ਸਿੱਖ ਦੇ ਜੀਵਨ ਦੀ। ਸਾਨੂੰ ਅਜੇ ਤੱਕ ਸ਼ਾਇਦ ਪਤਾ ਨਾ ਹੋਵੇ ਆਪਾਂ ਕਿਹੜੀ ਵਿੱਚ ਖੜੇ ਹਾਂ। 20 ਸਾਲ ਹੋ ਗਏ ਸਾਨੂੰ ਸਿੱਖੀ ਕਮਾਉਂਦਿਆਂ ਨੂੰ, ਅਜੇ ਵੀ ਪੁੱਛ ਰਹੇ ਪਾਠ ਕਿਉਂ ਕਰਨਾ, ਸਮਝ ਨਹੀਂ ਆਈ ਤੇ ਸਮਝ ਕਦੀ ਆਉਂਦੀ ਹੈ ਨਹੀਂ, ਸਮਝ ਤੋਂ ਅੱਗੇ ਲੰਘਣਾ ਪੈਂਦਾ, ਸਮਝ ਆਉਣ ਵਾਲੀ ਚੀਜ਼ ਹੀ ਨਹੀਂ ਹੈ। ਸਮਝ ਕਦੀ ਨਹੀਂ ਕਿਸੇ ਨੂੰ ਆਉਂਦੀ, ਸਮਝ ਨੂੰ ਛੱਡ ਕੇ ਅੱਗੇ ਹੋਣਾ ਪੈਂਦਾ, ਫਿਰ ਉਹ ਛੁੱਟਦੀ ਹੈ। ਇਸ ਕਰਕੇ ਕਹਿੰਦੇ ਤੂੰ ਗੁਰੂ ਤੋਂ ਮਤ ਲੈ ਹੇ ਇਆਣੇ ਮਨੁੱਖ, ਗੁਰ ਕੀ ਮਤ ਤੂੰ ਲਹੇ ਇਆਣੇ। ਤੇ ਗੁਰੂ ਕੋਲ ਜਦੋਂ ਗਏ, ਜਦੋਂ ਸਿੱਖੀ ਧਾਰਨ ਕਰ ਲਈ, ਉੱਥੋਂ ਕੀ ਮਿਲਿਆ ਗੁਰੂ ਕੋਲੋਂ ਉਪਦੇਸ਼, ਕੀ ਸਿੱਖਿਆ ਪ੍ਰਾਪਤ ਹੋਈ? ਪੂਰੇ ਗੁਰੂ ਨੇ ਇੱਕ ਸੱਚ ਦਾ ਪ੍ਰਗਟਾਵਾ ਕੀਤਾ, ਕਹਿੰਦੇ ਭਗਤ ਬਿਨਾ ਬਹੁ ਡੂਬੇ ਸਿਆਣੇ। ਬੜੇ ਸਿਆਣੇ, ਬੜੇ ਪੜ੍ਹੇ, ਬੜੇ ਗੱਲਾਂ ਜਾਣਨ ਵਾਲੇ ਗੁਰੂ ਨੇ ਦੱਸਿਆ, ਵੇਖ ਬਾਹਰ ਡੁੱਬੇ ਪਏ ਨੇ। ਇੱਕ ਆਦਮੀ 5 ਸਾਲ ਦੀ ਸਟੱਡੀ ਤੇ ਸੀ, ਉਹ ਸਟੱਡੀ ਸੀ ਕਿ ਬੰਦਾ ਤਰਦਾ ਕਿਵੇਂ ਹੈ। 5 ਸਾਲ ਇੱਕ ਕਮਰੇ ਵਿੱਚ ਬੈਠ ਕੇ, ਭਰਿਆ ਹੋਇਆ ਕਮਰਾ ਕਿਤਾਬਾਂ ਦਾ, ਸਾਰੀਆਂ ਤੇ ਇੱਕੋ ਹੀ ਚੀਜ਼ ਦੀ ਸਟੱਡੀ ਲਿਖੀ ਹੋਈ ਸੀ ਕਿ ਤਰੀ ਦਾ ਕਿਵੇਂ ਹੈ, ਪਾਣੀ ਕਿੰਨਾ ਕੁ ਹੁੰਦਾ ਹੈ ਤੇ ਉਹਦੇ ਵਿੱਚ ਕਿਵੇਂ ਤਰੀ ਦਾ। 5 ਸਾਲ ਪੜ੍ਹਦਾ ਰਿਹਾ। ਇੱਕ ਦਿਨ ਉਹਦਾ ਮਿੱਤਰ ਕਹਿੰਦਾ ਹੈ ਵੀ ਚੱਲ ਥੋੜਾ ਜਿਹਾ ਘੁੰਮ ਕੇ ਆਈਏ। ਗਏ, ਦਰਿਆ ਸੀ ਲੱਥਾ ਹੋਇਆ, ਅੱਗੇ ਨਿਕਲ ਗਿਆ ਥੋੜਾ ਜਿਹਾ ਤੇ ਦਰਿਆ ਵਿੱਚ ਇੱਕਦਮ ਪਾਣੀ ਆ ਗਿਆ। ਜਦੋਂ ਪਾਣੀ ਆ ਗਿਆ ਤੇ ਜਿਹੜਾ ਮਿੱਤਰ ਨਾਲ ਲੈ ਕੇ ਗਿਆ ਸੀ ਨਾ, ਉਸ ਸੱਜਣ ਨੂੰ ਜਿਹੜਾ ਤਰਨ ਦੇ ਉੱਤੇ ਸਟੱਡੀ ਕਰ ਰਿਹਾ ਸੀ, ਉਹਨੂੰ ਕਹਿੰਦਾ ਵੀ ਪਾਣੀ ਆ ਗਿਆ, ਤੈਨੂੰ ਤੇ ਪਰਵਾਹ ਕੋਈ ਨਹੀਂ ਕਿਉਂਕਿ ਤੂੰ 5 ਸਾਲ ਤੋਂ ਸਟੱਡੀ ਕਰ ਰਿਹਾ, ਤਰੀ ਦਾ ਕਿਵੇਂ ਹੈ। ਪਰ ਉਹ ਘਬਰਾ ਗਿਆ ਜਿਹੜਾ ਸਟੱਡੀ ਕਰ ਰਿਹਾ ਸੀ। ਉਹਨੇ ਕਿਹਾ ਮੈਂ ਪੜ੍ਹਦਾ ਰਿਹਾ ਪਰ ਪਾਣੀ ਵਿੱਚ ਥੋੜੀ ਗਿਆ ਕਦੀ, ਤਰਨਾ ਤੇ ਸਿੱਖਿਆ ਨਹੀਂ, ਪੜ੍ਹਦਾ ਜ਼ਰੂਰ ਰਿਹਾ ਤਰੀ ਦਾ ਕਿਵੇਂ। ਪਰ ਜਿਹੜਾ ਦੂਜਾ ਉਹਨੇ ਪੜ੍ਹਿਆ ਨਹੀਂ ਸੀ, ਉਹ ਪਾਣੀ ਵਿੱਚ ਤਰ ਲੈਂਦਾ ਸੀ, ਉਹ ਪਾਣੀ ਵਿੱਚ ਡੁਬਕੀਆਂ ਲਾਉਂਦਾ ਸੀ, ਹੱਥ ਪੈਰ ਮਾਰਦਾ ਸੀ ਪਹਿਲਾਂ। ਉਹਨੇ ਕਿਹਾ ਤੂੰ 5 ਸਾਲ ਪੜ੍ਹਿਆ, ਤੈਨੂੰ ਤੇ ਪਰਵਾਹ ਨਹੀਂ, ਮੈਂ ਤੇ ਮਾੜਾ ਮੋਟਾ ਜਾਣਨਾ। ਜਦੋਂ ਪਾਣੀ ਆਇਆ ਸਾਧ ਸੰਗਤ, ਜਿਹੜਾ ਪੜ੍ਹਿਆ ਨਹੀਂ ਸੀ ਉਹ ਤਰਨ ਲੱਗ ਪਿਆ ਤੇ ਦੂਜਾ ਡੁੱਬਣ ਲੱਗ ਪਿਆ, ਜਿਹੜਾ ਪੜ੍ਹਦਾ ਸੀ ਉਹ ਡੁੱਬਦਾ। ਉਹਨੇ ਮਸਾਂ ਖਿੱਚ ਕੇ ਬਾਹਰ ਕੱਢਿਆ, ਆ ਕੇ ਉਹਨੇ ਸਭ ਕਿਤਾਬਾਂ ਇੱਕ ਪਾਸੇ ਰੱਖ ਦਿੱਤੀਆਂ ਤੇ ਇੱਕ ਸੱਚ ਪ੍ਰਗਟ ਹੋਇਆ, ਪੜ੍ਹਨ ਨਾਲ ਕਦੇ ਕੋਈ ਤਰਦਾ ਨਹੀਂ, ਤਰਨ ਨਾਲ ਕੋਈ ਤਰਦਾ। ਖਿਆਲ ਰੱਖਣਾ, ਸਾਨੂੰ ਵੀ ਇਹ ਭੁਲੇਖਾ ਪੈ ਗਿਆ ਸਟੱਡੀ ਦਾ, ਸਾਨੂੰ ਵੀ ਭੁਲੇਖਾ ਪੈ ਗਿਆ ਅਖਰੀ ਗਿਆਨ ਦਾ, ਬਸ ਉਹਦੇ ਵਾਲੀ ਹਾਲਤ ਹੈ ਸਾਡੀ। ਪਾਣੀ ਜਿੱਦਣ ਆਇਆ ਸਾਧ ਸੰਗਤ, ਦੂਜਿਆਂ ਨੇ ਕੱਢਣਾ, ਤਰਨ ਦੀ ਜਾਚ ਨਹੀਂ ਸਿੱਖੀ ਕਦੀ। ਤਰਨ ਬਾਰੇ ਜਿੰਨਾ ਮਰਜ਼ੀ ਸਿੱਖ ਲਓ, ਜਿਹਨੇ ਤਰਨਾ ਜਾਣਨਾ ਉਹਨੂੰ ਕੁਝ ਨਾ ਕੁਝ ਡੁੱਬਣਾ ਪਏਗਾ। ਖਿਆਲ ਰੱਖਣਾ, ਪਾਣੀ ਵਿੱਚ ਉਤਰੇਗਾ ਤਾਂ ਹੀ ਸਿੱਖੇਗਾ ਨਾ। ਕਿਨਾਰੇ ਤੇ ਬਹਿ ਕੇ ਸਾਰੀ ਉਮਰ ਸਿੱਖਦੇ ਰਹੋ ਵੀ ਕਿਵੇਂ ਤਰੀ ਦਾ, ਦੱਸਣ ਵਾਲੇ ਦੱਸ ਵੀ ਦੇਣਗੇ, ਹੱਥ ਪੈਰ ਇਸ ਤਰ੍ਹਾਂ ਮਾਰੀ ਦੇਣਗੇ। ਪਰ ਉਹਦੀ ਇੱਕੋ ਹੀ ਸ਼ਰਤ ਹੈ ਕਿ ਉਹ ਪਾਣੀ ਦੇ ਵਿੱਚ ਜਾਣਾ ਪਏਗਾ ਇੱਕ ਵਾਰੀ, ਔਰ ਥੋੜਾ ਜਿਹਾ ਖਤਰਾ ਮੁੱਲ ਲੈਣਾ ਪਏਗਾ ਕਿਉਂਕਿ ਪਹਿਲੀ ਵਾਰੀ ਤਰਨਾ। ਇਸ ਤਰ੍ਹਾਂ ਦਾ ਜੀਵਨ ਹੈ। ਧਰਮ ਵਿੱਚ ਜੋ ਕੁਝ ਕਿਹਾ ਗਿਆ ਉਹ ਪਹਿਲੀ ਵਾਰੀ ਆਉਂਦਾ ਹੈ। ਹਾਂ, ਇਹਦੇ ਵਿੱਚ ਲਾਭ ਹੋ ਜਾਂਦਾ, ਤਰਨ ਵਾਲਿਆਂ ਦੇ ਵਿੱਚ ਤਰਨ ਵਿੱਚ ਫਾਇਦਾ ਹੈ, ਜੇ ਬੰਦਾ ਡੁੱਬਦਾ ਦਿਸੇ ਕਿਤੇ ਨਾ ਕਿਤੇ ਹੱਥ ਪੈਰ ਕੋਈ ਨਾ ਕੋਈ ਪਕੜ ਲੈਂਦਾ, ਤਾਂ ਹੀ ਇਹ ਚੀਜ਼ ਦਿੱਤੀ ਸਾਧ ਸੰਗਤ। ਇਸ ਕਰਕੇ ਇਹ ਚੀਜ਼ਾਂ ਪੜ੍ਹਨ ਵਾਲੀਆਂ ਨੇ, ਤਰਨ ਵਾਲੀਆਂ ਨੇ, ਕੰਮ ਕਰਨ ਵਾਲੀਆਂ ਨੇ, ਨਾ ਇਹ ਸੁਣਨ ਵਾਲੀਆਂ ਨੇ। ਖਿਆਲ ਰੱਖਣਾ, ਇਹ ਤੇ ਸਿਰਫ ਇੱਕ ਸਲਫ ਹੈ, ਸਲਫ ਸਿਰਫ ਸਟਾਰਟਿੰਗ ਵਾਸਤੇ ਹੁੰਦਾ ਹੈ, ਗੱਡੀ ਨੂੰ ਤੋਰਨ ਵਾਸਤੇ ਨਹੀਂ ਹੁੰਦਾ, ਤੁਰਨਾ ਉਹਨੂੰ ਆਪਣੇ ਹਿਸਾਬ ਨਾਲ ਪੈਂਦਾ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਪੜ੍ਹਨ ਵਾਲਿਆਂ ਨੂੰ, ਕਹਿੰਦੇ ਪੜ੍ਹੋ ਜ਼ਰੂਰ, ਜਿੰਨਾ ਕੁ ਪੜ੍ਹੋ ਉਹਨਾਂ ਕਰਕੇ ਵੇਖ ਲੈਣਾ, ਐਵੇਂ ਨਾ ਪੜ੍ਹ ਪੜ੍ਹ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ, ਭਗਤ ਬਿਨਾ ਬਹੁ ਡੂਬੇ ਸਿਆਣੇ ਤੇ ਪੜ੍ਹਨਾ ਕੀ ਏ। ਭੱਟਾ ਨੇ ਕਿਹਾ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਆਏ ਗੁਰੂ ਅੰਗਦ ਦੇਵ ਜੀ ਕੋਲ, ਉਹਨਾਂ ਨੇ ਪੜ੍ਹਾਈ ਕੀਤੀ, ਉਹ ਪੜ੍ਹਾਈ ਕਿਹੜੀ ਸੀ, ਤੈਂ ਪੜ੍ਹਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਇੱਕ ਦੀ ਪੜ੍ਹਾਈ ਕਰਨੀ। ਭਗਤ ਬਿਨਾ ਬਹੁ ਡੁੱਬੇ ਸਿਆਣੇ, ਬੜੇ ਬੜੇ ਸਿਆਣੇ ਡੁੱਬ ਗਏ। ਹਜ਼ੂਰ ਕਹਿੰਦੇ ਹਰ ਕੀ ਭਗਤ ਕਰੋ ਮਨ ਮੀਤ, ਹੇ ਮਿੱਤਰ ਆਪਣੇ ਮਨ ਵਿੱਚ ਵਾਹਿਗੁਰੂ ਦੀ ਭਗਤੀ ਕਰ, ਸਤਿਗੁਰੂ ਉਹਦੇ ਨਾਲ ਕੀ ਹੋਵੇਗਾ। ਕਹਿੰਦੇ ਨਿਰਮਲ ਹੋਏ ਤੁਮਾਰੋ ਚੀਤ, ਉਸ ਭਗਤੀ ਨਾਲ ਤੇਰੇ ਮਨ ਦੇ ਵਿੱਚ ਜਿਹੜੀ ਤੂੰ ਬਾਹਰੋਂ ਮੈਲ ਖਿੱਚੀ ਏ ਬਿਨਾਂ ਲੋੜ ਤੋਂ ਸੰਸਾਰ ਵਿੱਚੋਂ, ਉਹ ਲੈ ਜਾਏਗੀ ਤੇ ਤੇਰਾ ਅੰਦਰਲਾ ਸਾਫ਼ ਹੋ ਜਾਏਗਾ, ਉੱਜਲ ਤੇਰਾ ਭਾਰ ਘੱਟ ਜਾਏਗਾ। ਪਰ ਇਹ ਨਹੀਂ ਭੁੱਲਣਾ ਚਾਹੀਦਾ, ਜਿੰਨਾ ਚਿਰ ਮੈਂ ਗੁਰੂ ਕੋਲ ਸਵਾਲ ਕਰ ਰਿਹਾ ਨਾ ਵੀ ਆਹ ਜਿਹੜਾ ਤੁਸੀਂ ਕਿਹਾ ਹੈ ਇਹ ਕਿਉਂ ਕਰਾਂ ਮੈਂ, ਇਹਦੇ ਕੀ ਕਾਰਨ ਨੇ, ਕਿਉਂ ਕਰਨਾ ਚਾਹੀਦਾ, ਇਹ ਕਰ ਲੈਣਾ ਚਾਹੀਦਾ, ਮਾੜਾ ਨਹੀਂ। ਪਰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ, ਜਿੰਨਾ ਚਿਰ ਮੈਂ ਤਰਕ ਕਰ ਰਿਹਾ ਉਨਾ ਚਿਰ ਮੈਂ ਤੁਹਾਡਾ ਸਿੱਖ ਨਹੀਂ, ਗੁਰੂ ਨੂੰ ਕਹਿਣਾ ਚਾਹੀਦਾ ਮੈਂ ਅਜੇ ਤੁਹਾਡੀ ਛਾਣ ਬੀਣ ਕਰ ਰਿਹਾ, ਅਜੇ ਤਾਂ ਮੈਂ ਇਨਕੁਆਰੀ ਕਰਨ ਵਾਲਾ ਹਾਂ। ਸਿੱਖ ਕਿੱਥੇ ਇਨਕੁਆਰੀ ਕਰਦਾ ਗੁਰੂ ਦੀ, ਉਹ ਪਰਤ ਕੇ ਪੁੱਛਦਾ ਹੀ ਨਹੀਂ ਕਿਉਂ ਕਰਨਾ ਹੈ, ਉਹਨੇ ਸਿਰਫ ਕਰਨਾ ਹੈ, ਕਿਉਂ ਕਰਨਾ ਉਹਦੀ ਜ਼ਿੰਦਗੀ ਵਿੱਚੋਂ ਨਸ਼ਟ ਹੋ ਜਾਂਦਾ, ਸਿਰਫ ਕਰਨਾ ਹੁੰਦਾ। ਤਾਂ ਪਹਿਲਾਂ ਕਿਉਂ ਕਰਨਾ ਇਸ ਕਲਾਸ ਵਿੱਚੋਂ ਲੰਘ ਜਾਣਾ ਚਾਹੀਦਾ, ਚੰਗੀ ਤਰ੍ਹਾਂ ਪੁੱਛ ਲੈਣਾ ਚਾਹੀਦਾ ਕਿਉਂ ਹੈ ਪਾਠ, ਕਿਉਂ ਹੈ ਗੁਰਬਾਣੀ, ਕਿਉਂ ਹੈ ਸਾਰਾ ਕੁਝ। ਜਦੋਂ ਕਰਨ ਹੀ ਲੱਗ ਪਏ ਪਰਤ ਕੇ ਫਿਰ ਕੀ ਵੇਖਣਾ, ਜੋ ਹੋਵੇ ਸੋ ਹੋਵੇ, ਕਰ ਦੇਣਾ ਚਾਹੀਦਾ। ਪਛੈ ਪਾਉ ਨਾ ਦੀਜੀਐ, ਆਗੈ ਹੋਏ ਸੋ ਹੋਏ, ਫਿਰ ਕੀ ਪੁੱਛਣਾ ਬਚਾਏਗਾ ਕਿ ਨਹੀਂ ਬਚਾਏਗਾ, ਬਚਾਏਗਾ ਕਿ ਨਾ ਬਚਾਏਗਾ, ਜੋ ਹੈ ਉਹ ਠੀਕ ਹੈ। ਇਸ ਕਰਕੇ ਜਿੰਨਾ ਚਿਰ ਕਿਉਂ ਕਰਨਾ ਹੈ ਉਨਾ ਚਿਰ ਆਪਣੇ ਆਪ ਨੂੰ ਸਿੱਖ ਮੰਨਣਾ ਆਪਣੇ ਆਪ ਨਾਲ ਧੋਖਾ ਕਰਨਾ ਹੈ। ਸਿੱਖ ਉਦਣ ਬਣਦਾ ਹੈ ਮਨੁੱਖ, ਸ਼ੁਰੂਆਤ ਉਦਣ ਹੁੰਦੀ ਹੈ ਜਿਸ ਦਿਨ ਉਹ ਕਹਿੰਦਾ ਹੈ ਤੁਸੀਂ ਦੱਸੋ ਕਰਨਾ ਕੀ ਹੈ, ਉੱਠ ਕੇ ਤੁਰਨਾ ਹੈ ਕਿ ਬੈਠੇ ਬੈਠੇ ਤੁਰਨਾ ਹੈ, ਜਿਵੇਂ ਕਹਿਣਾ ਦੱਸੋ, ਰਾਤ ਨੂੰ ਦਿਨ ਕਹਿਣਾ ਕਿ ਦਿਨ ਨੂੰ ਰਾਤ ਕਹਿਣਾ ਹੈ, ਕਿੱਥੇ ਕਰਨਾ ਹੈ, ਕੀ ਕਰਨਾ ਇਹਦੇ ਬਾਰੇ ਛਾਂਦਣਾ ਨਹੀਂ ਹੈ, ਉਹਨੂੰ ਪੁਣਨਾ ਨਹੀਂ ਹੈ, ਉਹਨੂੰ ਵੇਖਣਾ ਨਹੀਂ, ਸਿਰਫ ਉੱਥੇ ਕਰਨਾ ਹੀ ਹੁੰਦਾ। ਉਦਣ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹੋ ਜਾਂਦੇ। ਇਹ ਦੋ ਕੈਟੇਗਰੀ ਹੈ ਸਿੱਖ ਦੇ ਜੀਵਨ ਦੀ। ਸਾਨੂੰ ਅਜੇ ਤੱਕ ਸ਼ਾਇਦ ਪਤਾ ਨਾ ਹੋਵੇ ਆਪਾਂ ਕਿਹੜੀ ਵਿੱਚ ਖੜੇ ਹਾਂ, 20 ਸਾਲ ਹੋ ਗਏ ਸਾਨੂੰ ਸਿੱਖੀ ਕਮਾਉਂਦਿਆਂ ਨੂੰ, ਅਜੇ ਵੀ ਪੁੱਛ ਰਹੇ ਪਾਠ ਕਿਉਂ ਕਰਨਾ, ਸਮਝ ਨਹੀਂ ਆਈ, ਤੇ ਸਮਝ ਕਦੀ ਆਉਂਦੀ ਹੈ ਨਹੀਂ, ਸਮਝ ਤੋਂ ਅੱਗੇ ਲੰਘਣਾ ਪੈਂਦਾ, ਸਮਝ ਆਉਣ ਵਾਲੀ ਚੀਜ਼ ਹੀ ਨਹੀਂ ਹੈ, ਸਮਝ ਕਦੀ ਨਹੀਂ ਕਿਸੇ ਨੂੰ ਆਉਂਦੀ, ਸਮਝ ਨੂੰ ਛੱਡ ਕੇ ਅੱਗੇ ਹੋਣਾ ਪੈਂਦਾ ਫਿਰ ਉਹ ਛੁੱਟਦੀ ਹੈ। ਇਸ ਕਰਕੇ ਕਹਿੰਦੇ ਤੂੰ ਗੁਰੂ ਤੋਂ ਮਤ ਲੈ, ਹੇ ਇਆਣੇ ਮਨੁੱਖ, ਗੁਰ ਕੀ ਮਤ ਤੂੰ ਲਹੇ ਇਆਣੇ, ਤੇ ਗੁਰੂ ਕੋਲ ਜਦੋਂ ਗਏ, ਜਦੋਂ ਸਿੱਖੀ ਧਾਰਨ ਕਰ ਲਈ, ਉੱਥੋਂ ਕੀ ਮਿਲਿਆ ਗੁਰੂ ਕੋਲੋਂ ਉਪਦੇਸ਼, ਕੀ ਸਿੱਖਿਆ ਪ੍ਰਾਪਤ ਹੋਈ, ਪੂਰੇ ਗੁਰੂ ਨੇ ਇੱਕ ਸੱਚ ਦਾ ਪ੍ਰਗਟਾਵਾ ਕੀਤਾ। ਕਹਿੰਦੇ ਭਗਤ ਬਿਨਾ ਬਹੁ ਡੂਬੇ ਸਿਆਣੇ, ਬੜੇ ਸਿਆਣੇ, ਬੜੇ ਪੜ੍ਹੇ, ਬੜੇ ਗੱਲਾਂ ਜਾਣਨ ਵਾਲੇ, ਗੁਰੂ ਨੇ ਦੱਸਿਆ ਵੇਖ ਬਾਹਰ ਡੁੱਬੇ ਪਏ ਨੇ। ਇੱਕ ਆਦਮੀ 5 ਸਾਲ ਦੀ ਸਟੱਡੀ ਤੇ ਸੀ, ਉਹ ਸਟੱਡੀ ਸੀ ਕਿ ਬੰਦਾ ਤਰਦਾ ਕਿਵੇਂ ਹੈ। 5 ਸਾਲ ਇੱਕ ਕਮਰੇ ਵਿੱਚ ਬੈਠ, ਭਰਿਆ ਹੋਇਆ ਕਮਰਾ ਕਿਤਾਬਾਂ ਦਾ, ਸਾਰੀਆਂ ਤੇ ਇੱਕੋ ਹੀ ਚੀਜ਼ ਦੀ ਸਟੱਡੀ ਲਿਖੀ ਹੋਈ ਸੀ ਕਿ ਤਰੀ ਦਾ ਕਿਵੇਂ ਹੈ, ਪਾਣੀ ਕਿੰਨਾ ਕੁ ਹੁੰਦਾ ਹੈ ਤੇ ਉਹਦੇ ਵਿੱਚ ਕਿਵੇਂ ਤਰੀਦਾ। 5 ਸਾਲ ਪੜ੍ਹਦਾ ਰਿਹਾ। ਇੱਕ ਦਿਨ ਉਹਦਾ ਮਿੱਤਰ ਕਹਿੰਦਾ ਹੈ ਵੀ ਚੱਲ ਥੋੜਾ ਜਿਹਾ ਘੁੰਮ ਕੇ ਆਈਏ। ਗਏ, ਦਰਿਆ ਸੀ ਲੱਥਾ ਹੋਇਆ, ਅੱਗੇ ਨਿਕਲ ਗਏ ਥੋੜਾ ਜਿਹਾ, ਤੇ ਦਰਿਆ ਵਿੱਚ ਇੱਕਦਮ ਪਾਣੀ ਆ ਗਿਆ। ਜਦੋਂ ਪਾਣੀ ਆ ਗਿਆ ਤੇ ਜਿਹੜਾ ਮਿੱਤਰ ਨਾਲ ਲੈ ਕੇ ਗਿਆ ਸੀ ਨਾ ਉਸ ਸੱਜਣ ਨੂੰ ਜਿਹੜਾ ਤਰਨ ਦੇ ਉੱਤੇ ਸਟੱਡੀ ਕਰ ਰਿਹਾ ਸੀ, ਉਹਨੂੰ ਕਹਿੰਦਾ ਵੀ ਪਾਣੀ ਆ ਗਿਆ, ਤੈਨੂੰ ਤੇ ਪਰਵਾਹ ਕੋਈ ਨਹੀਂ ਕਿਉਂਕਿ ਤੂੰ 5 ਸਾਲ ਤੋਂ ਸਟੱਡੀ ਕਰ ਰਿਹਾ, ਤਰੀ ਦਾ ਕਿਵੇਂ ਹੈ। ਪਰ ਉਹ ਘਬਰਾ ਗਿਆ ਜਿਹੜਾ ਸਟੱਡੀ ਕਰ ਰਿਹਾ ਸੀ। ਉਹਨੇ ਕਿਹਾ ਮੈਂ ਪੜ੍ਹਦਾ ਰਿਹਾ ਪਰ ਪਾਣੀ ਵਿੱਚ ਥੋੜੀ ਗਿਆ ਕਦੀ, ਤਰਨਾ ਤੇ ਸਿੱਖਿਆ ਨਹੀਂ, ਪੜ੍ਹਦਾ ਜ਼ਰੂਰ ਰਿਹਾ ਤਰੀਦਾ ਕਿਵੇਂ। ਪਰ ਜਿਹੜਾ ਦੂਜਾ ਉਹਨੇ ਪੜ੍ਹਿਆ ਨਹੀਂ ਸੀ, ਉਹ ਪਾਣੀ ਵਿੱਚ ਤਰ ਲੈਂਦਾ ਸੀ, ਉਹ ਪਾਣੀ ਵਿੱਚ ਡੁਬਕੀਆਂ ਲਾਉਂਦਾ ਸੀ, ਹੱਥ ਪੈਰ ਮਾਰਦਾ ਸੀ ਪਹਿਲਾਂ। ਉਹਨੇ ਕਿਹਾ ਤੂੰ 5 ਸਾਲ ਪੜ੍ਹਿਆ, ਤੈਨੂੰ ਤੇ ਪਰਵਾਹ ਨਹੀਂ, ਮੈਂ ਤੇ ਮਾੜਾ ਮੋਟਾ ਜਾਣਨਾ। ਜਦੋਂ ਪਾਣੀ ਆਇਆ ਸਾਧ ਸੰਗਤ, ਜਿਹੜਾ ਪੜ੍ਹਿਆ ਨਹੀਂ ਸੀ ਉਹ ਤਰਨ ਲੱਗ ਪਿਆ ਤੇ ਦੂਜਾ ਡੁੱਬਣ ਲੱਗ ਪਿਆ, ਜਿਹੜਾ ਪੜ੍ਹਦਾ ਸੀ ਉਹ ਡੁੱਬਦਾ। ਉਹਨੇ ਮਸਾਂ ਖਿੱਚ ਕੇ ਬਾਹਰ ਕੱਢਿਆ, ਆ ਕੇ ਉਹਨੇ ਸਭ ਕਿਤਾਬਾਂ ਇੱਕ ਪਾਸੇ ਰੱਖ ਦਿੱਤੀਆਂ ਤੇ ਇੱਕ ਸੱਚ ਪ੍ਰਗਟ ਹੋਇਆ, ਪੜ੍ਹਨ ਨਾਲ ਕਦੇ ਕੋਈ ਤਰਦਾ ਨਹੀਂ, ਤਰਨ ਨਾਲ ਕੋਈ ਤਰਦਾ। ਖਿਆਲ ਰੱਖਣ, ਸਾਨੂੰ ਵੀ ਇਹ ਭੁਲੇਖਾ ਪੈ ਗਿਆ ਸਟੱਡੀ ਦਾ, ਸਾਨੂੰ ਵੀ ਭੁਲੇਖਾ ਪੈ ਗਿਆ ਅਖਰੀ ਗਿਆਨ ਦਾ। ਬਸ ਉਹਦੇ ਵਾਲੀ ਹਾਲਤ ਹੈ ਸਾਡੀ, ਪਾਣੀ ਜਿੱਦਣ ਆਇਆ ਸਾਧ ਸੰਗਤ ਦੂਜਿਆਂ ਨੇ ਕੱਢਣਾ, ਤਰਨ ਦੀ ਜਾਚ ਨਹੀਂ ਸਿੱਖੀ ਕਦੀ। ਤਰਨ ਬਾਰੇ ਜਿੰਨਾ ਮਰਜ਼ੀ ਸਿੱਖ ਲਓ, ਜਿਹਨੇ ਤਰਨਾ ਜਾਣਨਾ ਉਹਨੂੰ ਕੁਝ ਨਾ ਕੁਝ ਡੁੱਬਣਾ ਪਏਗਾ। ਖਿਆਲ ਰੱਖਣਾ, ਪਾਣੀ ਵਿੱਚ ਉਤਰੇਗਾ ਤਾਂ ਹੀ ਸਿੱਖੇਗਾ ਨਾ। ਕਿਨਾਰੇ ਤੇ ਬਹਿ ਕੇ ਸਾਰੀ ਉਮਰ ਸਿੱਖਦੇ ਰਹੋ ਵੀ ਕਿਵੇਂ ਤਰੀਦਾ, ਦੱਸਣ ਵਾਲੇ ਦੱਸ ਵੀ ਦੇਣਗੇ, ਹੱਥ ਪੈਰ ਇਸ ਤਰ੍ਹਾਂ ਮਾਰੀ ਦੇਣ, ਪਰ ਉਹਦੀ ਇੱਕੋ ਹੀ ਸ਼ਰਤ ਹੈ ਕਿ ਉਹ ਪਾਣੀ ਦੇ ਵਿੱਚ ਜਾਣਾ ਪਏਗਾ ਇੱਕ ਵਾਰੀ, ਔਰ ਥੋੜਾ ਜਿਹਾ ਖਤਰਾ ਮੁੱਲ ਲੈਣਾ ਪਏਗਾ ਕਿਉਂਕਿ ਪਹਿਲੀ ਵਾਰੀ ਤਰਨਾ ਹੈ। ਇਸ ਤਰ੍ਹਾਂ ਦਾ ਜੀਵਨ ਹੈ, ਧਰਮ ਵਿੱਚ ਜੋ ਕੁਝ ਕਿਹਾ ਗਿਆ ਉਹ ਪਹਿਲੀ ਵਾਰੀ ਹੁੰਦਾ ਹੈ। ਹਾਂ, ਇਹਦੇ ਵਿੱਚ ਲਾਭ ਹੋ ਜਾਂਦਾ ਤਰਨ ਵਾਲਿਆਂ ਦੇ ਵਿੱਚ, ਤਰਨ ਵਿੱਚ ਫਾਇਦਾ ਹੈ ਜੇ ਬੰਦਾ ਡੁੱਬਦਾ ਦਿਸੇ ਕਿਤੇ ਨਾ ਕਿਤੇ ਹੱਥ ਪੈਰ ਕੋਈ ਨਾ ਕੋਈ ਪਕੜ ਲੈਂਦਾ, ਤਾਂ ਹੀ ਇਹ ਚੀਜ਼ ਦਿੱਤੀ ਸਾਧ ਸੰਗਤ। ਇਸ ਕਰਕੇ ਇਹ ਚੀਜ਼ਾਂ ਪੜ੍ਹਨ ਵਾਲੀਆਂ ਨੇ, ਤਰਨ ਵਾਲੀਆਂ ਨੇ, ਕੰਮ ਕਰਨ ਵਾਲੀਆਂ ਨੇ, ਨਾ ਇਹ ਸੁਣਨ ਵਾਲੀਆਂ ਨੇ। ਖਿਆਲ ਰੱਖਣਾ, ਇਹ ਤੇ ਸਿਰਫ ਇੱਕ ਸਲਫ ਹੈ, ਸਲਫ ਸਿਰਫ ਸਟਾਰਟਿੰਗ ਵਾਸਤੇ ਹੁੰਦਾ ਹੈ, ਗੱਡੀ ਨੂੰ ਤੋਰਨ ਵਾਸਤੇ ਨਹੀਂ ਹੁੰਦਾ, ਤੁਰਨਾ ਉਹਨੂੰ ਆਪਣੇ ਹਿਸਾਬ ਨਾਲ ਪੈਂਦਾ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਪੜ੍ਹਨ ਵਾਲਿਆਂ ਨੂੰ, ਕਹਿੰਦੇ ਪੜ੍ਹੋ ਜ਼ਰੂਰ, ਜਿੰਨਾ ਕੁ ਪੜ੍ਹੋ ਉਹਨਾਂ ਕਰਕੇ ਵੇਖ ਲੈਣਾ, ਐਵੇਂ ਨਾ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਭਗਤ ਬਿਨਾ ਬਹੁ ਡੂਬੇ ਸਿਆਣੇ, ਤੇ ਪੜ੍ਹਨਾ ਕੀ ਏ। ਭੱਟਾਂ ਨੇ ਕਿਹਾ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਆਏ ਗੁਰੂ ਅੰਗਦ ਦੇਵ ਜੀ ਕੋਲ, ਉਹਨਾਂ ਨੇ ਪੜ੍ਹਾਈ ਕੀਤੀ, ਉਹ ਪੜ੍ਹਾਈ ਕਿਹੜੀ ਸੀ, ਤੈਂ ਪੜ੍ਹਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਇੱਕ ਦੀ ਪੜ੍ਹਾਈ ਕਰਨੀ। ਭਗਤ ਬਿਨਾ ਬਹੁ ਡੁੱਬੇ ਸਿਆਣੇ, ਬੜੇ ਬੜੇ ਸਿਆਣੇ ਡੁੱਬ ਗਏ। ਹਜ਼ੂਰ ਕਹਿੰਦੇ ਹਰ ਕੀ ਭਗਤ ਕਰੋ ਮਨ ਮੀਤ, ਹੇ ਮਿੱਤਰ ਆਪਣੇ ਮਨ ਵਿੱਚ ਵਾਹਿਗੁਰੂ ਦੀ ਭਗਤੀ ਕਰ, ਸਤਿਗੁਰੂ ਉਹਦੇ ਨਾਲ ਕੀ ਹੋਵੇਗਾ। ਕਹਿੰਦੇ ਨਿਰਮਲ ਹੋਏ ਤੁਮਾਰੋ ਚੀਤ, ਉਸ ਭਗਤੀ ਨਾਲ ਤੇਰੇ ਮਨ ਦੇ ਵਿੱਚ ਜਿਹੜੀ ਤੂੰ ਬਾਹਰੋਂ ਮੈਲ ਖਿੱਚੀ ਏ ਬਿਨਾਂ ਲੋੜ ਤੋਂ ਸੰਸਾਰ ਵਿੱਚੋਂ, ਉਹ ਲੈ ਜਾਏਗੀ ਤੇ ਤੇਰਾ ਅੰਦਰਲਾ ਸਾਫ਼ ਹੋ ਜਾਏਗਾ, ਉੱਜਲ, ਤੇਰਾ ਭਾਰ ਘਟ ਜਾਏਗਾ। ਫਿਰ ਕਹਿੰਦੇ ਚਰਨ ਕਮਲ ਰਾਖੋ ਮਨ ਮਾਹੇ, ਜਿਹੜੀ ਭਗਤੀ ਨੂੰ ਤੂੰ ਕਰਨਾ ਹੈ ਨਾ, ਜਿਹੜੇ ਨਾਮ ਨੂੰ ਜਪਣਾ, ਉਹਨੂੰ ਪਹਿਲਾਂ ਜਪਿਆ ਕਰ, ਉਦੋਂ ਕਰਮ ਹੁੰਦਾ, ਫਿਰ ਉਹਦੀ ਆਵਾਜ਼ ਨੂੰ ਅੰਦਰ ਟਿਕਾ। ਉਹਨੂੰ ਕਹਿੰਦੇ ਨੇ ਚਰਨ ਕਮਲ ਰੱਖੋ ਮਨ ਮਾਹੇ, ਮਨ ਵਿੱਚ ਟਿਕਾਈ ਰੱਖਣਾ। ਸਤਿਗੁਰੂ ਉਹਦੇ ਨਾਲ ਕੀ ਹੋਵੇਗਾ ਜੇ ਮਨ ਵਿੱਚ ਚਰਨ ਕਮਲ ਟਿਕਾਈਏ, ਯਾਦ ਨੂੰ ਕਾਇਮ ਰੱਖੀਏ। ਕਹਿੰਦੇ ਉਹਦੇ ਨਾਲ ਜਨਮ ਜਨਮ ਕੇ ਕਿਲ ਬਿਖ ਜਾਹੇ, ਕਈ ਜਨਮਾਂ ਦੀਆਂ ਪੁਰਾਣੀਆਂ ਮੈਲਾਂ ਸਾਡੇ ਵਿੱਚ ਪਈਆਂ ਹੋਈਆਂ ਨੇ, ਜੋ ਅਸੀਂ ਨਾਲੋਂ ਨਾਲ ਨਹੀਂ ਧੋਤੀਆਂ ਸਨ, ਉਹਦੇ ਕਾਰਨ ਹੀ ਅੱਜ ਦੁੱਖ ਹੈ। ਤਾਂ ਚਰਨ ਕਮਲਾਂ ਦੀ ਯਾਦ ਅੰਦਰ, ਨਾਮ ਦੀ ਯਾਦ, ਉਸ ਮੈਲ ਨੂੰ ਕਈ ਜਨਮਾਂ ਦੇ ਕਿਲ ਵਿਖ ਜ਼ਹਿਰ ਨਾਲ ਭਰੇ ਹੋਏ ਜਿਹੜੇ ਫੋੜੇ ਨੇ, ਪੁਰਾਣੇ ਜ਼ਖਮ, ਪੁਰਾਣੇ ਸੰਸਕਾਰ, ਉਹ ਟੁੱਟ ਜਾਣਗੇ। ਇੱਥੋਂ ਤੱਕ ਸਤਿਗੁਰੂ ਘਾਲਣਾ ਦੀ ਗੱਲ ਕਰ ਰਹੇ ਨੇ, ਪਰ ਜਿਹਨੇ ਆਪਣੇ ਕਿਲ ਵਿਖ ਖਤਮ ਕਰ ਦਿੱਤੇ ਨਾ, ਉਹਨੂੰ ਫਿਰ ਸਤਿਗੁਰੂ ਨੇ ਅਗਲੇ ਕੰਮ ਤੇ ਲਾ ਦਿੱਤਾ। ਉਹ ਅਗਲਾ ਕੰਮ ਕਿਹੜਾ ਸੀ? ਕਹਿੰਦੇ ਆਪ ਜਪ ਹੋ ਅਵਰਾ ਨਾਮ ਜਪਾਵ। ਹੁਣ ਉਹਨੂੰ ਤੂੰ ਆਪ ਵੀ ਮਾਣ ਤੇ ਦੂਜਿਆਂ ਨੂੰ ਦੱਸ ਵੀ ਇਹ ਕੀ ਵਸਤੂ ਹੈ, ਉਹਦੀ ਫਿਰ ਇੱਕ ਡਿਊਟੀ ਹੋ ਜਾਂਦੀ। ਜਿਵੇਂ ਵਿਦਿਆਰਥੀ ਜਿਸ ਸਕੂਲ ਵਿੱਚ ਪੜ੍ਹਦਾ ਰਹਿੰਦਾ ਹੈ, ਫਿਰ ਜਦੋਂ ਪਾਸ ਕਰ ਜਾਂਦਾ ਤੇ ਉਹਨੂੰ ਟੀਚਰ ਉੱਥੇ ਰੱਖ ਦਿੰਦੇ ਵੀ ਹੁਣ ਤੂੰ ਪੜ੍ਹਾ, ਅੱਗੇ ਮੋਨੀਟਰ ਹੋ ਜਾਂਦਾ ਹੈ, ਪੜ੍ਹਾਉਂਦਾ ਹੈ। ਇਸ ਤਰ੍ਹਾਂ ਕਹਿੰਦੇ ਅਵਰਾ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ। ਉਸ ਵਾਹਿਗੁਰੂ ਦੀ ਸਤਿਗੁਰੂ ਦੀ ਸਿੱਖਿਆ ਨੂੰ ਸੁਣੋ ਪਹਿਲਾਂ ਚੰਗੀ ਤਰ੍ਹਾਂ, ਮੂੰਹ ਤੋਂ ਉਸ ਨੂੰ ਕਹਿਤ ਬੋਲੋ ਤੇ ਰਹਿਤ ਦਰ ਤੇ ਜੀਵਨ ਵਿੱਚ ਧਾਰਨ ਕਰ ਲਓ। ਇਸ ਤਰ੍ਹਾਂ ਤੁਹਾਨੂੰ ਉੱਚੀ ਪਦਵੀ ਦੀ ਪ੍ਰਾਪਤੀ ਹੋ ਜਾਏਗੀ। ਸਾਰ ਭੂਤ ਸਤ ਹਰ ਕੋ ਨਾਉ, ਸਾਰ ਭੂਤ, ਭੂਤ ਦਾ ਅਰਥ ਹੈ ਤੱਤ। ਜਿਵੇਂ ਆ ਪੰਜ ਭੌਤਿਕ ਵਿਗਿਆਨ ਤੁਸੀਂ ਪੜ੍ਹਿਆ ਹੋਵੇਗਾ, ਭੌਤਿਕ ਵਿਗਿਆਨ ਉਹਨੂੰ ਕਹਿੰਦੇ ਜਿਹਦੇ ਵਿੱਚ ਤੱਤਾਂ ਦਾ ਗਿਆਨ ਦਿੱਤਾ ਜਾਂਦਾ ਹੈ ਕਿ ਤੱਤ ਕੀ ਹੈ ਸੰਸਾਰ ਦੇ ਵਿੱਚ, ਪੰਜ ਤੱਤ ਕਿਹੜੇ ਕਿਹੜੇ ਨੇ, ਪਾਣੀ, ਅਗਨੀ, ਹਵਾ। ਕਹਿੰਦੇ ਜਿਹੜਾ ਨਾਮ ਹੈ ਨਾ ਉਹਦੇ ਵਿੱਚ ਸੂਖਸ਼ਮ ਤੌਰ ਤੇ ਸਾਰੇ ਤੱਤ ਜਿਹੜੇ ਮੌਜੂਦ ਨੇ, ਸਾਰ ਭੂਤ, ਸਾਰੇ ਤੱਤ ਉਹਦੇ ਵਿੱਚ ਨੇ। ਉਹਦੇ ਵਿੱਚੋਂ ਜਿਹੜਾ ਮਰਜ਼ੀ ਤੱਤ ਪੈਦਾ ਕਰ ਲਓ, ਨਾਮ ਇੰਨਾ ਵੱਡਾ ਤੱਤ ਹੈ, ਸਾਰੇ ਤੱਤ ਉਹਦੇ ਵਿੱਚੋਂ ਕੱਢੇ ਜਾ ਸਕਦੇ ਨੇ, ਪਰਮਾਤਮਾ ਨੇ ਉਹਦੇ ਵਿੱਚੋਂ ਸਾਰੇ ਤੱਤ ਬਣਾਏ ਨੇ। ਇਸ ਕਰਕੇ ਕਹਿੰਦੇ ਸਾਰ ਭੂਤ ਸਤ ਹਰ ਕੋ ਨਾਉ, ਕਾਇਮ ਰਹਿਣ ਵਾਲਾ ਨਾਮ ਬਹੁਤ ਵੱਡਾ ਤੱਤ ਹੈ। ਸਹਿਜ ਸੁਭਾਏ ਨਾਨਕ ਗੁਣ ਗਾਓ, ਉਹਦੇ ਗੁਣ ਗਾਉਣੇ ਚਾਹੀਦੇ ਨੇ। ਕਿਵੇਂ ਗਾਉਣੇ ਚਾਹੀਦੇ ਨੇ? ਸਹਿਜ ਸੁਭਾਏ, ਮਨ ਨੂੰ ਸਹਿਜ ਵਿੱਚ ਰੱਖ ਕੇ, ਮਨ ਨੂੰ ਧੀਰਜ ਵਿੱਚ ਰੱਖ ਕੇ, ਮਨ ਨੂੰ ਟਿਕਾਅ ਵਿੱਚ ਰੱਖ ਕੇ ਫਿਰ ਗਾਉਣੇ ਚਾਹੀਦੇ ਨੇ। ਘੱਟੋ ਘੱਟ ਸਿੱਖ ਨੂੰ ਇਹ ਪ੍ਰਬੰਧ ਕਰ ਲੈਣਾ ਚਾਹੀਦਾ ਕਿ ਜਦੋਂ ਉਹਨੇ ਨਿਤਨੇਮ ਕਰਨਾ ਉਹਦਾ ਮਨ ਉਤੇਜਿਤ ਨਾ ਹੋਵੇ, ਉਸ ਤੋਂ ਪਹਿਲਾਂ ਖਿਆਲ ਕਰੇ, ਇਸ ਤਰ੍ਹਾਂ ਦਾ ਸਮਾਂ ਲੈ ਕੇ ਆਵੇ, ਇਸ ਤਰ੍ਹਾਂ ਦੀ ਅਵਸਥਾ ਬਣਾਵੇ। ਧਿਆਨ ਰੱਖਣਾ ਇਹ ਬਹੁਤ ਜ਼ਰੂਰੀ ਹੈ। ਜਦੋਂ ਸਿੱਖ ਨੇ ਨਿਤਨੇਮ ਕਰਨਾ ਉਹਦੇ ਤੋਂ ਪਹਿਲਾਂ ਕੁਝ ਕੰਮ ਕਰਨੇ ਬੜੇ ਜ਼ਰੂਰੀ ਨੇ। ਜਿਵੇਂ ਕਿਸੇ ਨੇ ਪ੍ਰਸ਼ਾਦਾ ਛਕਣਾ ਹੋਵੇ ਤੇ ਉੱਤੇ ਬਹਿਣ ਵਾਲਾ ਥਾਂ ਸੁਧਾਰਦਾ ਪਹਿਲਾਂ, ਇਹ ਨਹੀਂ ਵੀ ਕੂੜੇ ਤੇ ਬੈਠ ਜਾਂਦਾ। ਜੇ ਸਰੀਰ ਨਾਲ ਨਿਤਨੇਮ ਕਰਨਾ ਉਹਨੂੰ ਸੋਧਣਾ ਪਹਿਲਾਂ ਬਹੁਤ ਜ਼ਰੂਰੀ ਹੈ ਇਸ਼ਨਾਨ ਦੁਆਰਾ, ਫਿਰ ਮਨ ਨੂੰ ਸੋਧਣਾ ਜ਼ਰੂਰੀ ਹੈ, ਸਾਰੇ ਦਿਨ ਦੀਆਂ ਚੀਜ਼ਾਂ ਅੰਦਰੋਂ ਕੱਢ ਕੇ, ਖਿਆਲਾਤ, ਕ੍ਰੋਧ ਆਦਿਕ ਨੂੰ ਨਿਵਾਰ ਕੇ ਸਹਿਜ ਸੁਭਾਅ ਵਿੱਚ ਆ ਕੇ, ਟਿਕਾਅ ਵਿੱਚ ਆ ਕੇ ਘੱਟੋ ਘੱਟ ਉਹਨਾਂ ਸਮਾਂ ਜ਼ਰੂਰ ਸਹਿਜ ਸੁਭਾਅ ਰਹਿਣਾ ਚਾਹੀਦਾ। ਕਿਉਂਕਿ ਸਹਿਜ ਸੁਭਾਅ ਵਿੱਚ ਪੜ੍ਹੀ ਹੋਈ ਬਾਣੀ ਬਹੁਤ ਜਲਦੀ ਅਸਰ ਕਰਦੀ ਹੈ, ਤੇ ਜੇ ਸਾਧ ਸੰਗਤ ਮਨ ਦੀ ਹਾਲਤ ਹੋਰ ਤਰ੍ਹਾਂ ਦੀ ਹੋਵੇ ਫਿਰ ਬਾਣੀ ਕੰਮ ਤੇ ਜ਼ਰੂਰ ਕਰਦੀ, ਭਾਵੇਂ ਕਿਵੇਂ ਦੀ ਹਾਲਤ ਵਿੱਚ ਪੜ੍ਹੋ, ਪਰ ਫਿਰ ਬਹੁਤ ਕੰਮ ਦੇ ਵਿੱਚ ਦੇਰ ਹੋ ਜਾਂਦੀ, ਸਮਾਂ ਬਹੁਤ ਲੱਗਦਾ। ਇਸ ਕਰਕੇ ਕਹਿੰਦੇ ਸਹਿਜ ਸੁਭਾਏ ਗਾਉਣੇ ਚਾਹੀਦੇ, ਸਹਿਜ ਸੁਭਾਏ ਨਾਨਕ ਗੁਣ ਗਾਓ। ਤੇ ਸਵਾਲ ਕਰਨ ਵਾਲੇ ਬਹੁਤ ਹੀ ਸੁਚੇਤ ਨੇ, ਕਿਉਂਕਿ ਸਾਰੀ ਬਾਣੀ ਸਵਾਲਾਂ ਦੇ ਜਵਾਬ ਵਿੱਚ ਉਚਾਰੀ। ਸੁਣਨ ਵਾਲਾ ਸਿੱਖ ਪੁੱਛਦਾ ਹੈ ਉਹਨੂੰ ਗੁਣ ਗਾਉਣ ਨਾਲ ਕੀ ਮਿਲੇਗਾ, ਤੇ ਸਤਿਗੁਰੂ ਜਵਾਬ ਦਿੰਦੇ ਹਨ, ਗੁਣ ਗਾਵਤ ਤੇਰੀ ਉਤਰ ਸੁਮੈਲ, ਬਿਣਸ ਜਾਏ ਹਉ ਮੈਂ ਬਿਖ ਫੈਲ। ਕਈ ਵਾਰੀ ਅਸੀਂ ਕਹਿੰਦੇ ਹਾਂ ਇਸ ਬੰਦੇ ਦੇ ਸਰੀਰ ਵਿੱਚ ਜ਼ਹਿਰ ਫੈਲ ਗਿਆ, ਹੁਣ ਇਹਦੇ ਬਚਨ ਦੀ ਸੰਭਾਵਨਾ ਨਹੀਂ, ਪਹਿਲਾਂ ਇੱਕ ਥਾਂ ਤੇ ਸੀ। ਕਹਿੰਦੇ ਨੇ ਜੇ ਕੋਈ ਮਨੁੱਖ ਗੁਣ ਗਾਏਗਾ ਨਾ ਤੇ ਉਹਦੀ ਉਹ ਵੀ ਮੈਲ ਉਤਰ ਜਾਏਗੀ ਜਿਹੜੀ ਹਉਮੈ ਬਿਖ ਫੈਲ, ਜਿਹੜੀ ਬਿਖ ਦਰ ਤੇ ਜ਼ਹਿਰ ਫੈਲ ਦਰ ਤੇ ਫੈਲੀ ਹੋਈ। ਸਾਰੇ ਜੀਵਨ ਦੇ ਉੱਤੇ ਜਿਹੜੀ ਹਉਮੈ ਦੀ ਜਿਹੜੀ ਜ਼ਹਿਰ ਹੈ ਨਾ ਫੈਲੀ ਹੋਈ ਹੈ, ਜਿਹੜੀ ਨਾਮ ਉਹਨੂੰ ਵੀ ਪੂੰਜ ਦੇਗਾ, ਉਹਨੂੰ ਵੀ ਲਾ ਦੇਗਾ, ਸਾਫ਼ ਕਰ ਦੇਗਾ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਣਸ ਜਾਏ, ਖਤਮ ਹੋ ਜਾਏਗੀ ਹਉਮੈ ਬਿਖ ਫੈਲ, ਜਿਹੜੀ ਹੰਕਾਰ ਦੀ ਮੈਲ ਫੈਲੀ ਹੋਈ ਹੈ ਸਾਰੇ ਜੀਵਨ ਵਿੱਚ। ਉਹੇ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸਮਾਲ। ਅਚਿੰਤ ਤਾਈ ਬੇਪਰਵਾਹੀ ਤੇਰੀ ਦਾਤ ਉਹ ਪਰਮਾਤਮਾ ਦੀ ਮਿਲੇਗੀ, ਸੁਖ ਨਾਲ ਵਸੇਗਾ। ਔਰ ਸਾਸ ਗਰਾਸ ਲਗਾਤਾਰ ਨਿਰੰਤਰ ਹੀ, ਜਿਹਦੇ ਵਿੱਚ ਗੈਬ ਨਹੀਂ ਆਉਂਦਾ, ਸਾਸ ਗਰਾਸ ਉਹਨੂੰ ਕਹਿੰਦੇ ਨੇ। ਆਹ ਜਿਹੜਾ ਬਹੁਤਾ ਖਿੱਚ ਖਚਾ ਕੇ ਨਾਮ ਜਪਣਾ ਨਾ ਸਾਧ ਸੰਗਤ ਤੇ ਗੁਰੂ ਸਾਹਿਬ ਨੇ ਨਹੀਂ ਕਿਹਾ ਕਿਤੇ, ਚਲੋ ਜੇ ਕਿਸੇ ਨੂੰ ਲਾਭ ਦਿੰਦਾ ਹੈ ਥੋੜੇ ਚਿਰ ਵਾਸਤੇ, ਆਰੰਭਤਾ ਵਿੱਚ ਦੇ ਸਕਦਾ ਲਾਭ, ਕੋਈ ਸ਼ੱਕ ਨਹੀਂ। ਕੁਝ ਵਿਧੀਆਂ ਨੇ, ਕੁਝ ਤਰੀਕੇ ਨੇ ਜਿਹਦੇ ਨਾਲ ਮਨ ਨੂੰ ਕੰਟਰੋਲ ਕੀਤਾ ਜਾ ਸਕਦਾ, ਉਹਨਾਂ ਦੀ ਵਰਤੋਂ ਮਾੜੀ ਨਹੀਂ, ਗੁਰਸਿੱਖ ਕਰ ਲੈਂਦੇ ਨੇ। ਪਰ ਇਹ ਨਾ ਸੋਚਣਾ ਇਹ ਸਾਸ ਗਰਾਸ ਨਾਮ ਹੁੰਦਾ ਹੈ, ਸਾਸ ਗਰਾਸ ਹੋਰ ਚੀਜ਼ ਹੈ। ਸਾਸ ਗਰਾਸ ਉਹਨੂੰ ਕਹਿੰਦੇ ਜਦੋਂ ਸਵਾਸ ਵੀ ਨਹੀਂ ਰਹਿੰਦੇ ਉਦੋਂ ਵੀ ਉਹ ਨਾਮ ਰਹਿੰਦਾ ਹੈ, ਉਹਨੂੰ ਸਵਾਸ ਗਰਾਸ ਕਹਿੰਦੇ ਨੇ। ਜਿਹੜਾ ਨਾਮ ਸਵਾਸਾਂ ਨਾਲ ਹੀ ਬੱਝਾ ਹੋਇਆ ਤੇ ਉਹਨਾਂ ਚਿਰ ਹੀ ਚੱਲਣਾ ਜਿੰਨਾ ਚਿਰ ਸਵਾਸ ਚੱਲਣੇ ਨੇ, ਫਿਰ ਕੀ ਕਰੇਗਾ ਉਹ। ਸਵਾਸ ਤੇ ਗਿਣੇ ਹੋਏ ਨੇ ਨਾ, ਅਸੀਂ ਆਪ ਕਹਿੰਦੇ ਹਾਂ ਜਿੰਨਾ ਚਿਰ ਸਮਾਂ ਉਹਨਾਂ ਚਿਰ ਹੀ ਚੱਲਣੇ। ਇਹਦਾ ਮਤਲਬ ਇਹ ਨਾਮ ਵੀ ਉਹਨਾਂ ਚਿਰ ਹੀ ਚੱਲੇਗਾ ਜਿੰਨਾ ਚਿਰ ਸਵਾਸ। ਇਹ ਤਰੀਕੇ ਸਨ ਗੁਰਮੁਖਾਂ ਨੇ ਕੱਢੇ ਤਾਂ ਕਿ ਕਿਸੇ ਤਰ੍ਹਾਂ ਮਨ ਨੂੰ ਥੋੜਾ ਜਿਹਾ ਕੰਟਰੋਲ ਕੀਤਾ ਜਾਏ। ਇਸ ਨੂੰ ਸੰਪੂਰਨਤਾ ਨਹੀਂ ਸਮਝਣਾ ਚਾਹੀਦਾ। ਜਿਹੜਾ ਨਾਮ ਸਤਿਗੁਰੂ ਕਹਿ ਰਹੇ ਨੇ ਉਹਦਾ ਸਰੀਰ ਨਾਲ, ਸਵਾਸਾਂ ਨਾਲ, ਮਨ ਨਾਲ ਕੋਈ ਸੰਬੰਧ ਨਹੀਂ ਬਹੁਤਾ। ਉਹ ਇਸ ਤੋਂ ਵੀ ਅੱਗੇ ਜਾ ਕੇ ਕੰਮ ਕਰਦਾ, ਇਹਨਾਂ ਦੇ ਰਾਹੀਂ ਪ੍ਰਵੇਸ਼ ਕਰਦਾ ਅੰਦਰ ਸਰੀਰ ਦੇ ਰਾਹੀਂ ਗੁਰੂ ਤੋਂ ਪ੍ਰਾਪਤ ਕਰਕੇ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਕਿ ਸਾਸ ਗਰਾਸ ਹਰ ਨਾਮ ਸੰਭਾਲ। ਸੰਭਾਲ ਦਾ ਅਰਥ ਹੈ ਅੰਦਰ ਟਿਕਾ ਕੇ ਰੱਖ। ਛੱਡ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ। ਹੇ ਮੇਰੇ ਮਨ, ਤੂੰ ਆਪਣੇ ਅੰਦਰੋਂ ਚਤੁਰਾਈਆਂ ਨੂੰ ਕੱਢ ਦੇ, ਤਿਆਗ ਦੇ, ਔਰ ਸਾਧ ਸੰਗਤ ਵਿੱਚ ਸੱਚੇ ਧਨ ਨੂੰ ਪ੍ਰਾਪਤ ਕਰ ਲੈ, ਉੱਥੋਂ ਤੈਨੂੰ ਪ੍ਰਾਪਤ ਹੋ ਜਾਏਗਾ। ਹਰ ਪੂੰਜੀ ਸੰਚ ਕਰੋ ਵਿਵਹਾਰ, ਫਿਰ ਤੂੰ ਇਹਦਾ ਵਪਾਰ ਕਰੀ, ਇਹਨੂੰ ਹੋਰ ਵਧਾਈ, ਜਿੰਨਾ ਮਰਜ਼ੀ ਇਕੱਠਾ ਕਰ ਲਈ, ਇਹ ਪੂੰਜੀ ਬਣ ਜਾਏਗੀ, ਸੰਚਿਤ ਹੋ ਜਾਏਗਾ, ਇਕੱਠਾ ਹੋ ਜਾਏਗਾ। ਇਹਦੇ ਨਾਲ ਕੀ ਪ੍ਰਾਪਤੀ ਹੋਵੇਗੀ? ਕਹਿੰਦੇ ਈ ਹਾਂ ਸੁਖ ਦਰਗਹ ਜੈਕਾਰ, ਇੱਥੇ ਤੈਨੂੰ ਸੁਖ ਮਿਲੇਗਾ ਤੇ ਵਾਹਿਗੁਰੂ ਦੀ ਦਰਗਾਹ ਵਿੱਚ ਜਦੋਂ ਤੂੰ ਜਾਏਗਾ ਉੱਥੇ ਤੈਨੂੰ ਜੈ ਜੈਕਾਰ ਇੱਜ਼ਤ ਮਿਲੇਗੀ। ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾਂ ਕਹਿ ਮਸਤਕ ਲੇਖ। ਹੁਣ ਆਪਣੀ ਦ੍ਰਿਸ਼ਟੀ ਦੁਆਰਾ ਸਾਰਿਆਂ ਦੇ ਵਿੱਚ ਇੱਕ ਦੇ ਦਰਸ਼ਨ ਕਰ, ਉਹ ਇੱਕ ਸਮਾਇਆ, ਔਰ ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਮਸਤਕ ਤੇ ਪੂਰਾ ਗੁਰੂ ਆਪਣੇ ਵੱਲੋਂ ਲੇਖ ਉਕਰਦਾ ਹੈ। ਗੁਰੂ ਕੋਲ ਇੱਕ ਕਲਮ ਹੈ ਜਿਹੜਾ ਆਪ ਲਿਖਦਾ, ਗੁਰੂ ਦੇ ਕੋਲ ਇੱਕ ਕਲਮ ਹੈ ਜਿਹੜਾ ਨਵੇਂ ਲੇਖ ਲਿਖਦਾ, ਪੁਰਾਣੇ ਮਿਟਾਉਂਦਾ, ਉਹ ਲਿਖੇ ਜਾਣਗੇ। ਹਜ਼ੂਰ ਕਹਿੰਦੇ ਏਕੋ ਜਪ, ਇੱਕ ਨੂੰ ਜਪ, ਇੱਕ ਨੂੰ ਬੋਲ, ਇਹ ਬਹੁਤ ਜ਼ਰੂਰੀ ਹੈ, ਇਹ ਨੀਂਹ ਹੈ ਤੇਰੇ ਜੀਵਨ। ਏਕੋ ਸਲਾਹੇ, ਫਿਰ ਇੱਕ ਦੀ ਸਿਫਤ ਸਲਾਹ ਕਰ, ਇੱਕ ਦੀ ਵਡਿਆਈ ਕਰ, ਉਹਨੂੰ ਜਪਣਾ ਤੇ ਉਹਦੀ ਵਡਿਆਈ ਕਰਨੀ, ਇਹ ਦੋ ਕਾਰਜ ਅਤ ਜ਼ਰੂਰੀ ਨੇ ਗੁਰਸਿੱਖ ਦੇ ਜੀਵਨ ਵਿੱਚ। ਏਕੋ ਜਪ, ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਇੱਕ ਨੂੰ ਸਿਮਰ, ਇੱਕ ਨੂੰ ਯਾਦ ਕਰ, ਇੱਕ ਨੂੰ ਚੇਤੇ ਵਿੱਚ ਲਿਆ। ਸਾਰੀਆਂ ਚੀਜ਼ਾਂ ਬਦਲ ਬਦਲ ਕੇ ਸਤਿਗੁਰੂ ਨੇ ਤਾਂ ਕਹੀਆਂ ਨੇ ਕਿਉਂਕਿ ਇਹਨਾਂ ਵਿੱਚ ਕਿਤੇ ਨਾ ਕਿਤੇ ਫਰਕ ਹੈ। ਚੇਤੇ ਕਰਨਾ, ਯਾਦ ਕਰਨਾ, ਸਿਮਰਨ ਕਰਨਾ, ਜਪਣਾ, ਤਾਂ ਕਿ ਇਹਨਾਂ ਦੇ ਵਿੱਚ ਸਿੱਖ ਅੱਗੇ ਵੱਧ ਸਕੇ। ਉਹਦਾ ਸਿਮਰਨ ਕਰ, ਉਹਨੂੰ ਸਿਮਰ, ਉਹਨੂੰ ਯਾਦ ਕਰ, ਉਹਨੂੰ ਚੇਤੇ ਵਿੱਚ ਰੱਖ। ਉਹ ਇੱਕ ਮਨ ਦੇ ਵਿੱਚ ਆਹੇ, ਮਨ ਦੇ ਵਿੱਚ ਟਿਕਾ। ਹਜ਼ੂਰ ਕਹਿੰਦੇ ਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਉਸ ਇੱਕ ਵਾਹਿਗੁਰੂ ਦੇ ਗੁਣ ਗਾ ਜੋ ਅਨੰਤ ਤਰੰਗਾਂ ਬਣ ਕੇ ਇਸ ਸੰਸਾਰ ਵਿੱਚ ਫੈਲਿਆ ਹੋਇਆ, ਜਿਹਦੇ ਅਨੇਕ ਗੁਣ ਨੇ, ਔਰ ਉਸ ਨੂੰ ਮਨ ਤੇ ਤਨ ਦੁਆਰਾ ਜਾਪ, ਤਨ ਦੁਆਰਾ ਜਪਣਾ, ਮਨ ਦੁਆਰਾ ਜਪਣਾ ਤੇ ਤਨ ਦੁਆਰਾ, ਇੱਕ ਇੱਕ ਅੰਗ ਦੁਆਰਾ ਜਪਣਾ, ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਅਕੜ ਕੜਾਵੈ। ਇਹਨੂੰ ਕਹਿੰਦੇ ਸਾਰੇ ਸਰੀਰ ਦੁਆਰਾ ਜਪਣਾ। ਜਿਹੜੇ ਗੁਰੂ ਕੇ ਸਿੱਖ ਨੇ ਉਸ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਰੇ ਸਰੀਰ ਨਾਲ ਹੀ ਜਪ ਲੈਂਦੇ ਨੇ, ਇਹ ਉਹਨਾਂ ਦੀ ਦਸ਼ਾ ਹੈ। ਉਹਨਾਂ ਦਾ ਕੋਈ ਖਾਸ ਇੱਕ ਥਾਂ ਨਹੀਂ ਰਹਿੰਦਾ ਵੀ ਉਹ ਕਾਹਦੇ ਨਾਲ ਜਪਦੇ ਨੇ, ਸਾਰਾ ਸਰੀਰ ਉਹਨਾਂ ਦਾ ਜਪੀ ਜਾਂਦਾ। ਗੁਰਬਾਣੀ ਵਿੱਚ ਬਚਨ ਆਉਂਦੇ ਨੇ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਕਰਾਂ ਉੱਪਰ ਹੱਥਾਂ ਦੇ ਉੱਤੇ, ਉਹਨਾਂ ਦੇ ਹੱਥਾਂ ਦੀਆਂ ਉਂਗਲਾਂ ਵੀ ਉਹਨੂੰ ਜਪੀ ਜਾਂਦੀਆਂ ਨੇ, ਸਾਰਾ ਸਰੀਰ। ਇਸ ਤਰ੍ਹਾਂ ਉਹ ਇੱਕ ਇੱਕ ਰੋਮ ਦੁਆਰਾ ਉਹਦਾ ਸ਼ੁਕਰਾਨਾ ਕਰਦੇ ਨੇ, ਉਸ ਨੂੰ ਜਪਦੇ ਨੇ ਇੱਕ ਭਗਵੰਤ ਨੂੰ। ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਇਸ ਤਰ੍ਹਾਂ ਦੀ ਜਿਹਦੇ ਤੇ ਕਿਰਪਾ ਹੋ ਜਾਏ, ਕਹਿੰਦੇ ਸਾਰੇ ਥਾਵਾਂ ਤੇ ਉਹਨੂੰ ਇੱਕ ਤੇ ਦੀਦਾਰ, ਇੱਕ ਹੀ ਸਾਰਿਆਂ ਥਾਵਾਂ ਤੇ ਵਿਆਪਿਆ ਹੋਇਆ, ਪੂਰਿਆ ਹੋਇਆ, ਭਰਿਆ ਹੋਇਆ। ਪੂਰਨ ਪੂਰ ਰਹਿਓ, ਪੂਰਨ ਪੂਰ ਦਾ ਅਰਥ ਭਰਿਆ ਹੋਇਆ, ਜਿਵੇਂ ਕਿਸੇ ਭਾਂਡੇ ਵਿੱਚ ਪਾਣੀ ਭਰੀਦਾ। ਇਸ ਤਰ੍ਹਾਂ ਸਾਰੇ ਥਾਵਾਂ ਤੇ ਉਹਨੂੰ, ਸਭ ਥਾਵਾਂ ਤੇ ਉਹ ਭਰਿਆ ਹੋਇਆ ਪ੍ਰਤੀਤ ਹੁੰਦਾ ਹੈ। ਸਾਹਿਬ ਕਹਿੰਦੇ ਨੇ ਵਿਆਪ ਦਾ ਅਰਥ ਵਿਆਪਿਆ ਹੋਇਆ, ਸਾਰਿਆਂ ਥਾਵਾਂ ਤੇ ਟਿਕਿਆ ਹੋਇਆ। ਫਿਰ ਕਹਿੰਦੇ ਅਨੇਕ ਵਿਸਥਾਰ ਏਕ ਤੇ ਭਏ। ਆ ਕਿੰਨੇ ਵਿਸਥਾਰ ਨੇ, ਕਿੰਨਾ ਕੁ ਸੰਸਾਰ ਹੈ, ਕਿੰਨੀ ਪ੍ਰਕਾਰ ਦੀ ਬਨਸਪਤੀ ਹੈ, ਕਿੰਨੀ ਪ੍ਰਕਾਰ ਦੇ ਤਾਰੇ ਸਿਆਰੇ ਨੇ, ਕਿੰਨੀ ਪ੍ਰਕਾਰ ਦੇ ਮਨੁੱਖ ਤੇ ਜੀਵ ਜੰਤੂ ਨੇ। ਇਹਨਾਂ ਸਾਰਿਆਂ ਦਾ ਧਾਗਾ ਸਿਰ ਕਿਤੇ ਇੱਕ ਥਾਂ ਤੇ, ਉਹਦੇ ਵਿੱਚੋਂ ਵਿਸਥਾਰ ਹੋਇਆ, ਉਹਦੇ ਵਿੱਚੋਂ ਸਭ ਕੁਝ ਨਿਕਲਿਆ। ਤਾਂ ਇਸ ਤਰ੍ਹਾਂ ਕਹਿੰਦੇ ਅਨੇਕ ਵਿਸਥਾਰ ਏਕ ਤੇ ਭਏ, ਇੱਕ ਵਿੱਚੋਂ ਸਾਰੇ ਵਿਸਥਾਰ ਹੋਏ ਨੇ, ਭਾਵ ਸਾਰਾ ਕੁਝ ਜਨਮਿਆ। ਏਕ ਅਰਾਧ ਪਰਾਛਤ ਗਏ, ਪਰਾਛਤ ਦਾ ਅਰਥ ਵਿਘਨ। ਉਸ ਇੱਕ ਨੂੰ ਅਰਾਧਿਆਂ ਅਰਾਧਿਆਂ, ਜਪਦਿਆਂ ਜਪਦਿਆਂ, ਸਿਮਰਦਿਆਂ, ਜੀਵਨ ਦੇ ਵਿੱਚ ਜਿਹੜੇ ਪਰਾਛਤ ਨੇ ਨਾ, ਪਰਾਛਤ ਦਾ ਭਾਵ ਜਿਹੜੀਆਂ ਰੁਕਾਵਟਾਂ ਨੇ, ਗਏ ਦਾ ਅਰਥ ਹੈ ਖਤਮ ਹੋ ਗਈਆਂ, ਜ਼ਿੰਦਗੀ ਦੇ ਸਾਰੇ ਵਿਘਨ ਨਾਸ਼ ਹੋ ਗਏ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਐਸੇ ਮਨੁੱਖ ਦੇ ਮਨ ਵਿੱਚ ਔਰ ਤਨ ਵਿੱਚ ਵੀ, ਸਰੀਰ ਵਿੱਚ ਵੀ, ਭਾਵੇਂ ਇਹ ਸਰੀਰ ਨਾਸ਼ਮਾਨ ਹੈ, ਪਰ ਜਿਹੜੇ ਅਕਾਲ ਪੁਰਖ ਦੇ ਨਾਮ ਨਾਲ ਜੁੜੇ ਨੇ, ਉਹਨਾਂ ਦਾ ਸਰੀਰ ਵੀ ਪਵਿੱਤਰ ਹੋ ਜਾਂਦਾ, ਸਰੀਰ ਵੀ ਕੰਚਨ ਵਰਗਾ ਹੋ ਜਾਂਦਾ, ਉਹਨਾਂ ਦੇ ਤਨ ਦੇ ਵਿੱਚ ਵੀ ਉਹ ਰਮਿਆ ਹੋਇਆ, ਰੰਗਿਆ ਹੋਇਆ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰਪ੍ਰਸਾਦ ਨਾਨਕ ਇੱਕ ਜਾਤਾ। ਇਹ ਦਾਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਰਹਿਮਤ ਦੁਆਰਾ ਮਿਲਦੀ ਹੈ, ਕਿਉਂਕਿ ਇਹਨਾਂ ਥਾਵਾਂ ਤੇ ਬਹੁਤ ਸਾਰੀਆਂ ਚੀਜ਼ਾਂ ਲੁਭਾਏ ਮਾਨ ਨੇ, ਜਿਨ੍ਹਾਂ ਨੂੰ ਵੇਖ ਕੇ ਹਰ ਇੱਕ ਦਾ ਮਨ ਕਰਦਾ ਕਿ ਇਹ ਅਵਸਥਾ ਜਿਹੜੀਆਂ ਮੇਰੇ ਵਿੱਚ ਹੋਣ, ਪਰ ਸਤਿਗੁਰੂ ਸੁਚੇਤ ਕਰਦੇ ਨੇ ਗੁਰੂ ਤੋਂ ਬਿਨਾਂ ਨਹੀਂ। ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਨਾਨਕ ਇੱਕ ਜਾਤਾ, ਜਾਤਾ ਦੇ ਅਰਥ ਨੇ ਜਾਣ ਲਿਆ, ਪਹਿਚਾਣ ਲਿਆ, ਮਹਿਸੂਸ ਕਰ ਲਿਆ ਉਸ ਇੱਕ ਨੂੰ ਜਿਹੜਾ ਕਿ ਸਾਰਿਆਂ ਦੇ ਵਿੱਚ ਵਿਦਮਾਨ ਤੇ ਸਮਾਇਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।